नमो चरण अरविंद। श्री गुरु शब्द कमाए जन जीते पंच विकार, तिन संतन को बंदना सिर चरणन परतार। एकंकारा सतगुरु तेहे प्रसाद सच हो, वाहे गुरु जी की फतेह, विघ्न विनाशन सो। वाहे गुरु जी की फतेह, विघ्न विनाशन सो।
वाहे गुरु साहेब जियो, लेत दान को जस उपजाए, देत असीसन श्री गुर राए। एक दिन बैठे सभा मझारी, जाति मालक बिपर गुण पारी। लेत दान को जस उपजाए,
इत्थों चलांगे प्रसंग, इत्थों चल रहा है, इत्थों प्रसंग चल रहा है, उत्थों पौड़ी नहीं बैठी। वाहिगुरु जी का खालसा, वाहिगुरु जी की फतेह। परम सत्कार जो गुरु खालसा साध संत जी गुरु महाराज की कृपा नाल, बख्शिश ते रहमत नाल अपा संगत रूप विच जुग जुग अटल जवर शतर तख दे मालिक प्रतख सतगुरु श्री गुरु ग्रंथ साहिब महाराज की पावन पवित्र हजूरी विखे सवाईमान हो रहे हां। आप गुरसिख संगतां सतगुरु के दरबार दाजरियां भरदिया होया रागी सिंघां की रसना राही जो संगीत के निजमां विच गुरबाणी का कीर्तन हो रहा सी सरवण करके लाहे लै रहे सी। छेवें पातशाह मीरे पीरे दे मालिक सतगुरु हरगोबिंद साहिब जी दा जो लड़ीवार रूप च इतिहास प्रारंभ होया हो आप सरवण करदे हां। कल दे इतिहास विच जिस तरह गुरु घर दा महान कीर्तनिया जिस दा नाम बावक सी दाला जी का सपुत्र सी गुरु महाराज की चरण शरण जीवान सहज के दर्शन उदार करता होया मनोहर कीर्तन करता सी। गुरु हरगोबिंद साहिब जी दे उपर बेंती प्रसन्न सन, विधि चंद वांग एदा भी अंत का समा आ गया है, पहले ही पता चल गया है क्योंकि जदों सतगुरु की कृपा हो जाए बख्शिश हो जाए फिर मनुख किन्ना क समा मेरा जीवन यात्रा का बाकी रहिंदा है पहला पता चल जाता है। जिवें भाई मरदाना जी नूं भी गुरु महाराज ने बख्शिश कर दिती सी, पुछ पड़ताल महाराज ने कीती भी मरदाने हुण किवें है, कहण लगे महाराज बिलकुल तैयारी है। फिर पुछया हुण किन्ने क स्वास्थ तेरे भाई मरदाना रहिंदे ने, ਇਹਨਾਂ ਨੇ ਕਿਹਾ ਕਿ ਮਹਾਰਾਜ ਦੀ ਕਿਰਪਾ ਨਾਲ ਮੌਕ ਸਵਾਸ ਬਾਕੀ ਸਰੀਰ ਵਿਚ ਆਉਣੇ ਬਾਕੀ ਹੈ। ਭਾਈ ਬਾਲਾ ਜੀ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਲੈ ਵੀ ਭਾਈ ਮਰਦਾਨੇ ਦੇ ਸਵਾਸਾਂ ਨੂੰ ਗਿਣ ਕਿੰਨੇ ਆਉਂਦੇ ਆ, ਜਿਵੇਂ ਇਹਨਾਂ ਨੇ ਕਿਹਾ ਸੀ ਉਹ ਨੌ ਹੀ ਆਏ, ਦਸਵਾਂ ਨਹੀਂ ਆਇਆ ਹੈ। ਜਿਨ੍ਹਾਂ ਤੇ ਗੁਰੂ ਦੀ ਬਖਸ਼ਿਸ਼ ਹੋ ਜਾਂਦੀ ਉਹਨਾਂ ਨੂੰ ਤਾਂ ਸਵਾਸਾਂ ਦਾ ਵੀ ਪਤਾ ਚੱਲ ਜਾਂਦਾ ਵੀ ਇੰਨੇ ਕੌਣ ਹੈ, ਕਿਹੜੇ ਸਮੇਂ, ਕਿਹੜੀ ਘੜੀ, ਦੁਪਹਿਰੇ ਕਿ ਸ਼ਾਮ ਨੂੰ ਕਿ ਰਾਤ ਨੂੰ, ਇਹ ਆਪਣੇ ਪੰਜ ਪੌਦਕ ਸੀ ਤਿਆਗਣ ਦਾ ਜਿਹੜਾ ਪੂਰਾ ਪੂਰਾ ਪਤਾ ਚੱਲ ਜਾਂਦਾ ਹੈ। ਇਸ ਤਰ੍ਹਾਂ ਇਹ ਭਾਵਕ ਨੂੰ ਵੀ ਪਤਾ ਚੱਲ ਗਿਆ, ਜਿਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਹਜ਼ੂਰੀ ਵਿਚ ਆ ਬੈਠਾ ਹੈ। ਕਹਿਣ ਲੱਗਿਆ ਮਹਾਰਾਜ ਸਮਾਂ ਨੇੜੇ ਹੋਇਆ ਹੋਇਆ ਹੈ, ਆਪ ਕਿਰਪਾ ਕਰੋ, ਬਖਸ਼ਿਸ਼ ਕਰੋ, ਜਿਸ ਤਰ੍ਹਾਂ ਮਹਾਰਾਜ ਆਪਣੀ ਚਰਨ ਛਣ ਵਿਚ ਮੈਨੂੰ ਆਪ ਜੀ ਨੇ ਰੱਖਿਆ ਏ, ਹੁਣ ਮੇਰੇ ਅੱਗੇ ਜਿਹੜੇ ਪੁੱਤਰ ਹੈ ਸਭ ਤੋਂ ਵੱਡਾ ਏ ਨੱਥਾ ਹੈ, ਇਹ ਮਹਾਰਾਜ ਆਪ ਜੀ ਦੀ ਹਜ਼ੂਰੀ ਵਿਚ ਰਿਹਾ ਕਰਨਗੇ। ਗੁਰੂ ਮਹਾਰਾਜ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਹੁਣ ਤੱਕ ਤੁਹਾਡੇ ਨਾਲ ਸਾਜੀ ਕੀਰਤਨ ਦੀਆਂ ਦੀ ਸਾਂਝ ਬਣੀ ਹੋਈ ਹੈ, ਸਤਿਗੁਰੂ ਦੇ ਦਰ ਘਰ ਤੋਂ ਤੁਹਾਨੂੰ ਅਰਧ ਸਤਿਕਾਰ ਹਾਸਲ ਹੁੰਦਾ ਹੀ ਰਹੇਗਾ, ਗੁਰੂ ਘਰ ਨਾਲ ਤੁਹਾਡੀ ਬਣੀ ਰਹੇਗੀ। ਇਹ ਵੀ ਅੱਗੇ ਤੁਹਾਡੇ ਪੁੱਤਰ ਕੀਰਤਨ ਕਰਕੇ ਸੰਗਤਾਂ ਦੀਆਂ ਖੁਸ਼ੀਆਂ ਹਾਸਲ ਕਰਨਗੇ, ਗੁਰੂ ਮਹਾਰਾਜ ਨੂੰ ਚਰਨੀ ਪੁੱਤਰ ਨੂੰ ਚਰਨੀ ਪਾ ਕੇ ਬਾਕੀਆਂ ਨੂੰ ਮਿਲ ਜੁਲ ਕੇ ਸਮਾਇਆ ਜਾਣ ਕੇ ਇਸ਼ਨਾਨ ਆਦਿ ਦੀ ਕਿਰਿਆ ਕਰ ਲਈ ਹੇਠਾਂ ਆਸਣ ਲਾ ਲਿਆ ਹੈ, ਲੇਟ ਗਿਆ ਹੈ, ਪੰਜ ਭੌਤਿਕ ਸਰੀਰ ਤਿਆਰ ਕਰਕੇ ਸੱਚਖੰਡ ਗਵਨ ਕਰ ਗਿਆ ਹੈ, ਇਹਦੇ ਪੁੱਤਰ ਨੇ ਹੋਰ ਜਿਹੜੇ ਸਿੱਖ ਸੂਰਵੀਰਾਂ ਵਿਚ ਕੋਈ ਮੁਸਲਮਾਨ ਭਰਤੀ ਹੋਏ ਸਨ ਉਹ ਆਏ ਹਨ, ਉਨ੍ਹਾਂ ਨਾਲ ਰਣ ਮਿਲ ਕੇ ਅੰਤਮ ਮ੍ਰਿਤਕ ਸੰਸਕਾਰ ਕਰਾ ਦਿੱਤਾ ਹੈ। ਉਸ ਤੋਂ ਬਾਅਦ ਜਿਹੜਾ ਇਹਦਾ ਵੱਡਾ ਪੁੱਤਰ ਹੈ ਹੁਣ ਗੁਰੂ ਮਹਾਰਾਜ ਨੇ ਦਸਤਾਰਬੰਦੀ ਕਰ ਦਿੱਤੀ, ਇਹ ਕੀਮਤੀ ਦਸਾਲਾ ਦਿੱਤਾ ਹੈ, ਹੋਰ ਖੁੱਲੀ ਮਾਇਆ ਤੇ ਉਹ ਕੀਰਤਨ ਲਈ ਇਹਨਾਂ ਨੂੰ ਕਿਹਾ ਹੈ। ਫਿਰ ਖੜਿਆ ਹੋ ਕੇ ਚਾਰੇ ਭਰਾ ਗੁਰੂ ਮਹਾਰਾਜ ਦੀ ਕਲਿਆਣ ਕਰਨ ਲੱਗੇ, ਵਡਿਆਈ ਕਰਨ ਲੱਗੇ। ਸੋ ਇਹ ਸਾਰਾ ਪ੍ਰਸੰਗ ਕੱਲ ਆਪਾਂ ਦੀਵਾਨ ਵੀ ਸੁਣਿਆ ਸੀ, ਅੱਜ ਵੀ ਬੜਾ ਭਾਰੀ ਸੂਰਵੀਰ ਬਹਾਦਰ ਵੀ ਤੇ ਸੋਢ ਵੰਸ਼ ਦਾ ਜਿਹੜਾ ਪੁਰੋਹਿਤ ਵੀ ਸੀ ਮਲਕ ਜਾਤੀ ਬ੍ਰਹਮਾ, ਇਹ ਵੀ ਜਿਵੇਂ ਅਕਾਲ ਚਲਾਉਣਾ ਕਰ ਗਿਆ ਸੀ, ਉਹ ਅਕਾਲ ਚਲਾਉਣੇ ਦਾ ਪ੍ਰਸੰਗ ਇਹਦਾ ਜਾ ਰਿਹਾ ਹੈ। ਉਹ ਜਿਵੇਂ ਆਉਂਦਾ ਸੀ ਸੁਣੀਏ ਜੀ।
ਇੱਕ ਦਿਨ ਬੈਠੇ ਸਾਬਾ ਮਜਾਰੀ,
ਹਾਂ ਇੱਕ ਦਿਨ ਦੀ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀਵਾਨ ਲੱਗਿਆ ਹੋਇਆ ਸਿੱਖ ਸੰਗਤਾਂ ਦੀ ਸਭਾ ਵਿਚ ਬੈਠੇ ਹੋਏ ਸਨ।
ਜਾਤੀ ਮਾਲਕ ਬਿਪਰ ਗੁਣ ਭਾਰੀ,
ਜਿਹੜਾ ਜਾਤੀ ਮਾਲਕ ਹੈ ਬ੍ਰਹਮਣ ਜਾਤ ਵਿਚੋਂ ਹੈ, ਭਾਰੀ ਗੁਣਾ ਵਾਲਾ ਹੈ,
ਸਤਿਗੁਰ ਘਰ ਕੋ ਪ੍ਰੋਹਤ ਹੈ।
ਸਤਿਗੁਰੂ ਸਾਹਿਬ ਜੀ ਹੁਣ ਸੋਢ ਵੰਸ਼ ਸੀ, ਸੋਢੀਆਂ ਦਾ ਵੰਸ਼ ਦਾ ਇਹ ਪ੍ਰੋਹਤ ਵੀ ਹੈ ਸੀ, ਸੰਸਾਰੀ ਸੰਬੰਧ ਕਰਕੇ
ਆਯੁਧ ਧਾਰ ਹੋਇ ਟਿਗਰ ਹੈ,
ਫੇਰ ਵੀ ਕਹਿੰਦੇ ਸ਼ਸਤਰ ਧਾਰੀ ਹੋ ਕੇ ਸੂਰਵੀਰ ਬਣ ਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਪਾਸ ਰਹਿੰਦਾ ਹੈ।
ਰਣ ਮਹਿ ਕੀਨੇ ਪਰਾਕਰਮ ਭਾਰੇ,
ਜਾਤੀ ਮਲਕ ਨੇ ਸੂਰਵੀਰ ਬਹਾਦਰ ਬਣ ਕੇ ਜੰਗ ਦੇ ਵਿਚ ਬੜੇ ਭਾਰੀ ਕਹਿੰਦੇ ਪਰਾਕਰਮ ਕੀਤੇ, ਪੁਰਸ਼ਾਰਥ ਕੀਤੇ, ਭਾਰੀ ਆਪਣਾ ਬਲ ਦਿਖਾਇਆ।
ਸ਼ਤਰੂ ਤੁਰਕ ਅਨੇਕ ਸੰਘਾਰੇ,
ਜਿਹੜੇ ਗੁਰੂ ਘਰ ਦੇ ਬੈਰੀ ਬਣੇ ਬੈਠੇ ਤੁਰਕ ਸੀ, ਇਕ ਨੀ ਦੋ ਨੀ ਅਨੇਕਾਂ ਇਸ ਨੇ ਮਾਰ ਮੁਕਾਏ ਸਨ।
ਪੂਰਬ ਗੁਰ ਢਿੱਗ ਸਿੰਘਾ ਨਾਮ,
ਪਹਿਲਾਂ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿਚ ਇਹਦਾ ਪਿਤਾ ਜਿਹੜਾ ਹੈ ਜਿਸਦਾ ਨਾਮ ਸਿੰਘਾ ਸੀ ਵਰਿੰਦਾਸੀ
ਸੋਪੀ ਲਰਤ ਰਹਿਓ ਰਾਣ ਧਾਮ।
ਕੋਈ ਕਹਿੰਦੇ ਜਿੱਥੇ ਜੰਕਰ ਸੀ, ਜੰਗ ਵਾਲਾ ਅਸਥਾਨ ਸੀ, ਇਹਦੇ ਵਾਂਗ ਇਹਦਾ ਪਿਓ ਵੀ ਲੜਦਾ ਰਿਹਾ ਸੀ। ਦੋ ਜੰਗਾਂ ਯੁੱਧਾਂ ਵਿਚ ਹਮਲ ਹੋਇਆ ਸੀ ਸਿੰਘਾ ਪੁਰੋਹਿਤ।
ਇਸ ਪਿੱਛੇ ਇਹੋ ਭਾ ਸਾਵਧਾਨ,
ਸਿੰਘੇ ਪੁਰੋਹਿਤ ਦੇ ਜੰਗ ਮੈਦਾਨੇ ਵਿਚ ਸ਼ਹੀਦ ਹੋਣ ਤੋਂ ਬਾਅਦ ਕਹਿੰਦੇ ਇਹ ਫਿਰ ਕਹਿੰਦੇ ਸਾਵਧਾਨ ਹੋ ਗਿਆ, ਸੂਰਵੀਰ ਬਹਾਦਰ ਬਣ ਬੈਠਾ ਹੈ।
ਚੜ ਹੈ ਤੁਰੰਗ ਵੀਰ ਬਲਵਾਨ,
ਬੜਾ ਸੂਰਵੀਰ ਬਲ ਵਾਲਾ ਹੈ। ਇਹ ਵੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨਾਲ ਹੀ ਘੋੜ ਹਸਵਾਰ ਹੋ ਕੇ ਚੜਦਾ ਹੈ, ਚੱਲਦਾ ਹੈ।
ਦਇਆ ਰਾਮ ਉਪਜਿਓ ਇਸ ਨੰਦ,
ਇਸ ਕਹਿੰਦੇ ਘਰ ਦੇ ਵਿਚ ਅੱਗੇ ਕਹਿੰਦੇ ਦਇਆ ਰਾਮ ਨਾਮ ਦਾ ਪੁੱਤਰ ਪੈਦਾ ਹੋਇਆ।
ਦਸਮ ਗੁਰੂ ਢਿੱਗ ਰਹਿ ਆਨੰਦ,
ਇਹ ਕਹਿੰਦੇ ਬੜੇ ਆਨੰਦ ਦੇ ਨਾਲ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਪਾਸ ਵੀ ਰਹਿਣਾ ਕਰੇਗਾ।
ਰਣ ਕੋ ਕਰਹਿ ਕਥਾ ਤਬ
ਜਦੋਂ ਕਹਿੰਦੇ ਦਇਆ ਰਾਮ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਕੋਲ ਰਹਿੰਦਾ ਹੋਇਆ ਜੰਗ ਜਦ ਪਹਾੜੀਆਂ ਨਾਲ ਕਰੇਗਾ, ਉਦੋਂ ਕਹਿੰਦੇ ਇਹਦੀ ਜੰਗ ਜੁੱਧ ਦੀ ਵੀ ਕਥਾ ਆਵੇਗੀ।
ਸ਼ਤਰੂ ਪਹਾਰੀ ਲਾਰ ਕਾਰ ਘਾਵੇ,
ਇਸ ਤਰ੍ਹਾਂ ਕਹਿੰਦੇ ਗੁਰੂ ਘਰ ਦੇ ਬੈਰੀ ਬਣੇ ਜਿਹੜੇ ਬਾਈ ਧਾਰ ਦੇ ਰਾਜੇ ਪਹਾੜੀਏ, ਉਨ੍ਹਾਂ ਨੂੰ ਇਹ ਮਾਰ ਕੇ ਮੁਕਾਵੇਗਾ, ਨਾਸ ਕਰੇਗਾ।
ਜਾਤੀ ਮਲਕ ਜਾਨ ਨਿਜ ਅੰਤ,
ਇਸ ਤਰ੍ਹਾਂ ਜਿਹੜਾ ਜਾਤੀ ਮਲਕ ਕਿਸਨੇ ਅੰਤ ਦਾ ਸਮਾਨ ਨੇੜੇ ਹੋਇਆ ਜਾਣ ਕੇ।
ਗਯੋ ਜਹਾਂ ਬੈਠੇ ਭਗਵੰਤ,
ਜਿੱਥੇ ਖੱਟ ਪਗਾਸ ਬਨ ਪਰਮੇਸ਼ਰ ਗੁਰੂ ਹਰਗੋਬਿੰਦ ਸਾਹਿਬ ਜੀ ਬੈਠੇ ਹਨ, ਉੱਥੇ ਹਜੂਰੀ ਵੀ ਚਲਾ ਗਿਆ ਹੈ।
ਹੱਥ ਜੋੜ ਕਰ ਆਪਣਾ ਪ੍ਰਸੰਗ,
ਦੋਵੇਂ ਹੱਥ ਜੋੜ ਕੇ ਆਪਣਾ ਕਹਿੰਦੇ ਜਿਹੜਾ ਕੋਈ ਅੰਤ ਹੋਣ ਦਾ ਪ੍ਰਸੰਗ ਹੈ ਉਹ ਸਾਰਾ ਹੀ
ਭਨਿਓ ਸਕਲ ਹੀ ਗੁਰ ਕੇ ਸੰਗ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਥ ਸਾਰਾ ਖੋਲ ਕਰਕੇ ਕਥਨ ਕਰ ਦਿੱਤਾ ਜਾਣੀ ਦੱਸ ਦਿੱਤਾ ਹੈ।
ਕਰੋ ਖੁਸ਼ੀ ਮੋ ਪਰ ਇਸ ਕਾਲ,
ਹੇ ਗੁਰੂ ਹਰਗੋਬਿੰਦ ਸਾਹਿਬ ਜੀ ਅੰਤ ਦਾ ਸਮਾਂ ਆਇਆ, ਮੇਰੇ ਉਪਰ ਇਸ ਸਮੇਂ ਮਹਾਨ ਖੁਸ਼ੀਆਂ ਕਰ ਦੇਵੋ।
ਪ੍ਰਾਨ ਅੰਤ ਹੋਏ ਚਹਿਤ ਉਤਾਲ,
ਮੇਰੇ ਜਿਹੜੇ ਪ੍ਰਾਣ ਹੈ ਉਹ ਬੜੀ ਛੇਤੀ ਉਹਨਾਂ ਦਾ ਅੰਤ ਹੋਇਆ ਚਾਹੁੰਦਾ, ਭਾਵ ਸਵਾਸ ਛੇਤੀ ਪੂਰੇ ਹੋ ਜਾਣ ਵਾਲੇ ਹਨ।
ਪ੍ਰੋਹਤ ਮੈਂ ਹਾਂ ਰਾਵਰ ਕੇਰਾ,
ਹੇ ਗੁਰੂ ਹਰਗੋਬਿੰਦ ਸਾਹਿਬ ਆਪ ਜੀ ਦੀ ਸੋਢ ਵੰਸ਼ ਹੈ, ਸੋਢ ਵੰਸ਼ ਦਾ ਮੈਂ ਮਾਰਾ ਪ੍ਰੋਹਿਤ ਵੀ ਹਾਂ।
ਚਾਹੋ ਦਾਨ ਬ੍ਰਹਮ ਗਿਆਨ ਵਡੇਰਾ,
ਹੇ ਮਹਾਰਾਜ ਜਿਵੇਂ ਜਿਹੜੇ ਪ੍ਰੋਹਿਤ ਹੈ ਕੋਈ ਵਸਤਰ ਮੰਗਦੇ ਹੁੰਦੇ ਹੈ, ਕੋਈ ਮਾਇਆ ਮੰਗਦੇ ਹੈ, ਕੋਈ ਹੋਰ ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਮੰਗਦੇ ਹੁੰਦੇ ਹੈ, ਮੈਂ ਇਹ ਨਹੀਂ ਕੁਛ ਮੰਗਦਾ ਹਾਂ, ਮੈਂ ਮਹਾਰਾਜ ਆਪ ਜੀ ਤੇ ਪਾਸੋਂ ਬ੍ਰਹਮ ਗਿਆਨ ਦਾ ਦਾਨ ਮੰਗਦਾ ਹਾਂ, ਮੈਨੂੰ ਬ੍ਰਹਮ ਗਿਆਨ ਰੂਪੀ ਦਾਨ ਬਖਸ਼ੋ ਜੀ।
ਜਿਸ ਤੇ ਬਾਹਰ ਜਨਮ ਨਹਿ ਧਾਰਾ,
ਜਿਸ ਬ੍ਰਹਮ ਗਿਆਨੀ ਬ੍ਰਹਮ ਗਿਆਨ ਰੂਪੀ ਦਾਨ ਆਪ ਜੀ ਦੇ ਦੇਣ ਕਰਕੇ ਮੇਰਾ ਮੁੜ ਕੇ ਸੰਸਾਰ ਦੇ ਵਿਚ ਉਹ ਫਿਰ ਨਾ ਹੋਏ ਜਨਮੀ ਨਾ ਮੈਂ ਧਾਰਾਂ।
ਕਰਮ ਫਾਸ ਸਗਰੀ ਨਿਰਵਾਰ,
ਜਿਹੜੀ ਕਰਮਾਂ ਦੀ ਅਨੇਕਾਂ ਜਨਮ ਤੋਂ ਫਾਹੀ ਪਈ ਹੈ ਸਾਰੀ ਮੈਂ ਨਿਵਰਤ ਕਰਦੇ ਇਹਦਾ ਹਾਹਾ ਵੱਢਦੇ ਹਾਂ।
ਅਸ ਸਰੂਪ ਮੋਹ ਦੇਹ ਸਮਝਾਈ,
ਉਹ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਕੇ ਦਾਨ ਰੂਪ ਵਿਚ ਮਾਰਾ ਐਸਾ ਜਿਹੜਾ ਮੇਰਾ ਆਤਮ ਸਰੂਪ ਹੈ ਸਚਿਤ ਆਨੰਦ ਰੂਪ ਮੈਨੂੰ ਸਮਝਾ ਜੀ ਸਮਝਾ ਦੇਵੋ ਜੀ।
ਜਿਸ ਹਿਤ ਜੋਗੀ ਕਰਤ ਉਪਾਈ,
ਜਿਸ ਆਤਮ ਸਰੂਪ ਦੀ ਸਮਝ ਵਾਸਤੇ ਜਿਹੜੇ ਜੋਗਾ ਵਿਆਸੀ ਲੋਕ ਉਪਰਾਲੇ ਹੀਲੇ ਕਰਦੇ ਨਿਓਲੀ ਧਰਤੀ ਆਦਿਕ ਦੀ ਬਸਤੀ ਦੀ ਕਿਰਿਆ ਹੋਰ ਅਸ਼ਟਾਂਗ ਯੋਗ ਯੋਗ ਦੇ ਅੱਠ ਅੰਗ ਪੂਰੇ ਕਰਦੇ ਹਨ।
ਮਨ ਬਿਸਰਾਮ ਪਾਏ ਨਹਿ ਧਾਵੈ,
ਰਾਏ ਸਰਾਮ ਮੈਨੂੰ ਸਵੈ ਸਰੂਪ ਪ੍ਰਾਪਤ ਸਮਝਾ ਦਿਓ, ਜਿਸ ਕਰਕੇ ਮੇਰਾ ਜਿਹੜਾ ਮਨ ਹੈ ਉਹ ਟਿਕਾ ਪਾ ਲੇ ਆਰਾਮ ਪਾ ਲੇ। ते फुरने करके इधर उधर ना दौड़े संसार वल
निज आनंद के बेखा समावे
जड़ा अपना आत्म स्वरूप दा आनंद है ओदे विच ये मन समा जावे लीन हो जावे
इन सुन का प्रोहत को आशय
इस तरह जड़ा सोड वंश दा प्रोहड जाति मालक है ओदा मन दा आशा ख्याल सुन के
श्री मुख ते गुर बाक प्रकाश
ਸੁਆਏ ਮਾਨ ਮੁਖ ਤੋਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਚਨ ਪ੍ਰਗਟ ਕੀਤਾ ਜਾਣੀ ਬਚਨ ਕਿਹਾ
ਜਾਤੀ ਮਾਲਕ ਧੰਨ ਤੁਮ ਆਹੋ
ਏ ਜਾਤੀ ਮਾਲਕ ਤੂੰ ਤਾਂ ਵੀ ਧੰਤਾ ਯੋਗ ਹੈ
ਤਨ ਹੰਤਾ ਕੋ ਤਿਆਗਨ ਚਾਹੋ
ਬ੍ਰਹਮ ਗਿਆਨ ਪ੍ਰਾਪਤ ਕਰਕੇ ਸਰੀਰ ਦੀ ਜਿਹੜੀ ਹੰਗਤਾ ਮਮਤਾ ਮੈਂ ਮੇਰੀ ਨੂੰ ਤੂੰ ਛੱਡਣਾ ਚਾਹੁੰਦਾ ਹੈ ਨਹੀਂ ਤਾਂ ਸਰੀਰ ਦੀ ਹੰਗਤਾ ਮੈਂ ਮੇਰੀ ਛੱਡ ਕੇ ਕੋਈ ਰਾਜੀ ਨਹੀਂ ਹੈ ਮੋਹ ਵਿਚ ਫਸਿਆ ਹੋਇਆ ਬਲਦ ਬਣੀ ਜਾਂਦਾ ਕੁੱਤਾ ਬਣੀ ਜਾਂਦਾ ਸੱਪ ਬਣੀ ਜਾਂਦਾ ਹੁੰਦਾ
ਦੁਬਦਾ ਮਹਿਮਾਨ ਬਿਗੜਿਓ ਸਦਾ
ਵੀਪ ਸਿੰਘ ਜਲ ਜਾਤੀ ਮਾਲਕ ਜਿਹੜਾ ਮਨ ਹੈ ਉਹ ਦੁਚਿੱਤੇ ਵਿਣ ਪੈ ਕੇ ਦੁਬਦਾ ਵਿਚ ਪੈ ਕੇ ਹਮੇਸ਼ਾ ਵਿਗੜਿਆ ਹੀ ਰਹਿੰਦਾ ਹੈ
ਏਕਤਾ ਮਹਿ ਪ੍ਰਾਪਤ ਨਹਿ ਕਦਾ
ਇਹ ਵੀ ਜਿਹੜੀ ਏਕਤਾ ਨੂੰ ਇਹ ਪ੍ਰਾਪਤ ਨਹੀਂ ਕਰਨ ਵਾਲਾ ਹੁੰਦਾ ਭਾਵ ਜੀਵੀ ਦੀ ਏਕਤਾ ਨੀ ਇਹ ਕਰਦਾ ਹੈ
ਨਿਜ ਸਰੂਪ ਤਨ ਕੋ ਨਹਿ ਜਾਨ
ਜਾਤੀ ਮਾਲਕ ਜਿਹੜਾ ਆਪਣਾ ਸਰੀਰ ਹੈ ਇਹਨੂੰ ਤੂੰ ਆਪਣਾ ਸਰੂਪ ਨਾ ਜਾਨਣਾ ਕਰਨਾ ਸਮਝ
ਜਨਮਤ ਆਰ ਇਹ ਬਿਨਸਨ ਵਾਰ
ਕਿਉਂਕਿ ਜਿਹੜਾ ਸਰੀਰ ਹੈ ਤਾਂ ਜਨਮ ਵੀ ਲੈਂਦਾ ਹੈ ਤੇ ਫਿਰ ਇਹ ਬਿਨਸਨ ਵਾਲਾ ਵੀ ਹੈ ਮਰਨ ਵਾਲਾ ਵੀ ਨਾਸ਼ ਹੋਣ ਵਾਲਾ ਵੀ ਸਰੀਰ
ਬਾਲਕ ਤਰਨ ਬ੍ਰਿਧ ਹੋਏ ਜਾਏ
ਫਿਰ ਪਹਿਲਾਂ ਸਰੀਰ ਬਾਲਕ ਹੁੰਦਾ ਹੈ ਫਿਰ ਜਵਾਨ ਹੋ ਜਾਂਦਾ ਹੈ ਫਿਰ ਇਹ ਬਿਰਧ ਬੁੱਢਾ ਵੀ ਹੋ ਜਾਂਦਾ
ਆਹ ਪ੍ਰਣਾਮੀ ਏਕ ਉਪੇਵ ਉਪਾਏ
ਇਸੇ ਤਰ੍ਹਾਂ ਇਹ ਜਿਹੜਾ ਸਰੀਰ ਪ੍ਰਣਾਮੀ ਕੀ ਬਦਲਣ ਵਾਲਾ ਬਦਲਦਾ ਰਹਿੰਦਾ ਹੈ ਇਸ ਤਰ੍ਹਾਂ ਇਹ ਉਪਾਏ ਕੀ ਪੈਦਾ ਵੀ ਹੁੰਦਾ ਹੈ ਇਸੇ ਤਰ੍ਹਾਂ ਇਹ ਕਹਿੰਦੇ ਉਹ ਬਿਨਸਦਾ ਵੀ ਹੈ ਮਰਦਾ ਵੀ ਹੈ
ਤਵ ਸਰੂਪ ਮੈਂ ਇਹੋ ਸਭ ਨਾ ਹੈ
ਹਾਂ ਕਹਿੰਦੇ ਜਿਹੜਾ ਤੇਰਾ ਸੱਚ ਅਨੰਦ ਸਰੂਪ ਹੈ ਉਹਦੇ ਵਿੱਚ ਕਹਿੰਦੇ ਇਹ ਹੈ ਨਹੀਂ ਹੈ ਜੋ ਪਿੱਛੇ ਕਿਹਾ ਹੈ
ਸਦਾ ਏਕ ਰਸ ਜਾਨਹ ਤਾ
ਉਹ ਸਰੂਪ ਨੂੰ ਤਾਂ ਤੂੰ ਸਦਾ ਕਹਿੰਦੇ ਇੱਕ ਰਸ ਰਹਿਣ ਵਾਲਾ ਹੀ ਜਾਣ ਲਾ ਜਨਮ ਮਰਨ ਵਿੱਚ ਨਹੀਂ ਹੈ ਉਹ ਬੁੱਢਾ ਨੀ ਹੁੰਦਾ ਜਵਾਨ ਤੇ ਬਾਲਕ ਨੀ ਹੁੰਦਾ ਬਦਲਦਾ ਨਹੀਂ
ਤਨ ਤੇ ਸੂਖਮ ਆਹੈ ਰਖੀਕੀ
ਜਿਹੜਾ ਸਥੂਲ ਸਰੂਪ ਹੈ ਸਰੀਰ ਹੈ ਉਹ ਤੋਂ ਕਹਿੰਦੇ ਜਿਹੜੀਆਂ ਸੂਖਮ ਹਨ ਉਹ ਗਿਆਨ ਇੰਦਰੀਆਂ ਹਨ
ਕੀ ਗਤ ਜਾਨਾ ਬਿਧ ਨੀਕੀ
ਉਹ ਜਿਹੜੀਆਂ ਗਿਆਨ ਨਿਤਨੀਆਂ ਉਹਨਾਂ ਦੀ ਜਿਹੜੀ ਗਤੀ ਰੀਤੀ ਉਹ ਚੰਗੀ ਤਰ੍ਹਾਂ ਤੂੰ ਵੀ ਜਾਣ ਲੈ ਸਮਝ ਲੈ
ਇਹ ਭੀ ਨਹਿ ਸਰੂਪ ਨਿਜ ਜਾਨਾ
ਇਹ ਜਿਹੜੀਆਂ ਗਿਆਨ ਇੰਦਰੀਆਂ ਇਹਨੂੰ ਵੀ ਤੂੰ ਆਪਣਾ ਵੀ ਸਰੂਪ ਨਾ ਜਾਣ
ਇੱਕ ਤਾਂ ਪ੍ਰਿਥਕ ਪ੍ਰਿਥਕ ਇਨ ਮਾਨ
ਇੱਕ ਤਾਂ ਜਿਹੜੀਆਂ ਪੰਜੇ ਗਿਆਨ ਇੰਦਰੀਆਂ ਇਹਨਾਂ ਨੂੰ ਤੂੰ ਵੱਖਰਾ ਵੱਖਰਾ ਰੂਪ ਕਰਕੇ ਮੰਨ ਲੈ ਇਹਨਾਂ ਦੀ ਗਿਣਤੀ ਪੰਜ ਹੈ
ਸਭ ਕੋ ਇਹ ਇੱਕ ਸੁਭਾਵ ਨਹਿ ਆਹੈ
ਫਿਰ ਸਾਰੀਆਂ ਜਿਹੜੀਆਂ ਗਿਆਨ ਇੰਦਰੀਆਂ ਉਹਨਾਂ ਦਾ ਜਿਹੜਾ ਸੁਭਾਵ ਇੱਕ ਨਹੀਂ ਹੈ
ਦੇਖ ਸੁਨਹਿ ਗੰਧ ਰਸ ਲਹਿ
ਇੱਕ ਜਿਹੜੀ ਗਿਆਨ ਇੰਦਰੀ ਹੈ ਅੱਖਾਂ ਵਿੱਚ ਬੈਠ ਕੇ ਦੇਖਦੀ ਹੈ ਕੰਨਾਂ ਰਾਹੀਂ ਸੁਣਦੀ ਹੈ ਨੱਕ ਰਾਹੀਂ ਸੁਗੰਧੀ ਲੈਂਦੀ ਜਵਾਨ ਰਾਹੀਂ ਰਸਨਾ ਰਸ ਲੈਂਦੀ ਹੈ
ਤੋਵ ਸਰੂਪ ਮੈਂ ਇਹ ਕੁਛ ਨਾਹੀ
ਹਾਂ ਤੇਰਾ ਜਿਹੜਾ ਸਵੈ ਸਰੂਪ ਹੈ ਉਹਦੇ ਵਿੱਚ ਤਾਂ ਇਹ ਕੁਝ ਵੀ ਹੈ ਨਹੀਂ
ਇਨ ਤੇ ਪਰ ਲਖੋ ਔਰ ਮਾਹੀ
ਇਸ ਕਰਕੇ ਜਿਹੜੀਆਂ ਗਿਆਨ ਇੰਦਰੀਆਂ ਨਾ ਇਹਨਾਂ ਤੋਂ ਤੂੰ ਹਿਰਦੇ ਵਿੱਚ ਉਹ ਜਿਹੜਾ ਤੇਰਾ ਸਰੂਪ ਹੈ ਉਹ ਭਰੇ ਹੈ ਜਾਣ ਲੈ
ਜੋ ਸੰਕਲਪ ਵਿਕਲਪ ਉਠਾਵੇ
ਆਨੰਦੀਆਂ ਤੋਂ ਅੱਗੇ ਜਿਹੜਾ ਵੀ ਤਰ੍ਹਾਂ ਤਰ੍ਹਾਂ ਦੇ ਜਿਹੜੇ ਸੰਕਲਪ ਜੇ ਵਿਕਲਪ ਜੇ ਜਾਣੀ ਚੰਗੇ ਮੰਦੇ ਫੁਰਨੇਜੇ ਉਠਾਉਂਦਾ ਹੈ।
ਦੌਰਤ ਜਾਤ ਤੁਰਤ ਹਟ ਆਵੇ,
ਕਹਿੰਦੇ ਦੌੜ ਕੇ ਜਾਂਦਾ ਬੜੀ ਛੇਤੀ ਫਿਰ ਵਾਪਸ ਮੁੜ ਆਉਂਦਾ ਹੈ।
ਇਹ ਰਖੀਕ ਤੇ ਸੂਖਮ ਮਨ ਹੈ,
ਤਰ੍ਹਾਂ ਤਰ੍ਹਾਂ ਦੇ ਜਿਹੜੇ ਸੰਕਲਪ ਕਲਪ ਕਰਨ ਵਾਲਾ ਹੈ ਨਾ, ਕਹਿੰਦੇ ਗਿਆਨ ਇੰਦਰੀਆਂ ਤੋਂ ਬਰੀਕ ਬੜਾ ਇਹ ਮਨ ਹੈ, ਸਮਝ ਲਾ।
ਸ਼ੁੱਧ ਅਸ਼ੁੱਧ ਹੋਤ ਬੁੱਧ ਭਾਨ ਹੈ,
ਹਾਂ ਕਈਆਂ ਦਾ ਮਨ ਕਹਿੰਦੇ ਸ਼ੁੱਧ ਪਵਿੱਤਰ ਹੁੰਦਾ, ਸਾਫ ਸੁਥਰਾ ਹੁੰਦਾ, ਕਈਆਂ ਦਾ ਅਸ਼ੁੱਧ ਅਪਵਿੱਤਰ ਗੰਦਾ ਹੁੰਦਾ ਹੈ। ਇਸ ਤਰ੍ਹਾਂ ਬੁੱਧੀਵਾਨ ਕਹਿੰਦੇ ਹਨ,
ਮਨ ਤੇ ਥੂਲ ਪ੍ਰਾਨ ਜੇ ਹੈ,
ਹਾਂ ਮਨ ਤੋਂ ਜਿਹੜੇ ਅਸਥੂਲ ਹੈ ਕਹਿੰਦੇ ਉਹ ਪ੍ਰਾਣ ਹੈਗੇ ਪੰਜ।
ਸੋ ਭੀ ਆਵਨ ਜਾਨੋ ਲਹਿ,
ਉਹ ਜਿਹੜੇ ਪੰਜੇ ਪ੍ਰਾਣ ਹੈ ਉਹ ਵੀ ਕਹਿੰਦੇ ਆਉਣਾ ਜਾਣਾ ਕਰਦੇ, ਉਹ ਵੀ ਹਰਕਤ ਕਰਦੇ।
ਖੱਟ ਬੇਕਾਰ ਇਹ ਤੀਨਾਹ ਮਾਨੇ,
ਹਾਂ ਇਸ ਤਰ੍ਹਾਂ ਕਹਿੰਦੇ ਤੀਨੋ ਖੱਟ ਬੇਕਾਰ ਇਹ ਤੀਨੋ ਮਾਨੀ ਤੂੰ ਮੰਨ ਲੈ, ਕਹਿੰਦੇ ਇਹ ਤਿੰਨਾ ਵੀ ਛੇ ਬੇਕਾਰ ਹੈ, ਭਾਵੇ ਜਿਹੜਾ ਸਥੂਲ ਸਰੀਰ ਹੈ ਇਹਦੇ ਵਿਚ ਵੀ ਬੇਕਾਰ ਹੈ, ਜਿਹੜੇ ਪੰਜੇ ਪੁਰਾਣ ਹੈ ਉਹਨਾਂ ਵਿਚ ਵੀ ਇਹ ਬੇਕਾਰ ਹੈ ਨੇ, ਜਿਹੜਾ ਮਨ ਹੈ ਉਹਦੇ ਵਿਚ ਵੀ ਇਹ ਛੇ ਬੇਕਾਰ ਮੰਨੇ ਜਾਂਦੇ ਹਨ।
ਜਨਮ ਮਰਨ ਤਨ ਮਹਿ ਹੋਏ ਜਾਨੀ,
ਹੁਣ ਤੈਨੂੰ ਵੱਖਰਾ ਵੱਖਰਾ ਸਮਝਾ ਦਿੰਦੇ ਵੀ ਇਹ ਕਿਵੇਂ ਬੇਕਾਰ ਆ ਨਸ਼ੇ, ਜਿਹੜਾ ਸਰੀਰ ਹੈ ਇਹਦੇ ਵਿਚ ਜੰਮਣ ਮਰਨ ਦਾ ਬੇਕਾਰ ਹੈ, ਇਹ ਜੰਮਦਾ ਵੀ ਮਰਦਾ ਵੀ ਹੈ, ਇਹਦੇ ਵਿਚ ਮਾੜਾ ਪੁਣਾ ਹੈ, ਇਹਦੇ ਵਿਚ ਘਾਟ ਹੈ, ਇਹ ਨੀ ਵੀ ਸਰੀਰ ਪੈਦਾ ਹੋ ਗਿਆ ਮੁੜ ਕੇ ਖਤਮ ਹੀ ਨਾ ਹੋਵੇ, ਕਹਿੰਦੇ ਜੰਮਦਾ ਵੀ ਇਹ ਵੀ ਇਹਦੇ ਵਿਚ ਮਾੜਾ ਪੁਣਾ, ਇਹ ਵੀ ਬੇਕਾਰ ਹੈ, ਇਕ ਫਿਰ ਸਰੀਰ ਮਰਦਾ ਵੀ ਹੈ ਨਾਸ਼ ਵੀ ਹੁੰਦਾ ਹੈ, ਦੋ ਵਿਕਾਰ ਸਥੂਲ ਸਰੀਰ ਵਿਚ ਹਨ।
ਸ਼ੁੱਧਾ ਪਿਪਾਸਾ ਪ੍ਰਾਨ ਤਰੰਤੇ,
ਹਾਂ ਇਸੇ ਤਰ੍ਹਾਂ ਜਿਹੜੇ ਪੰਜ ਪ੍ਰਾਣ ਹੈ ਉਹ ਕਹਿੰਦੇ ਭੁੱਖ ਤੇ ਰੂਪ ਵਿਕਾਰ ਧਾਰ ਰਹੇ ਹੈ, ਜਦੋਂ ਜਿੰਨਾ ਚਿਰ ਪ੍ਰਾਣ ਚੱਲਣਗੇ ਭੁੱਖ ਲੱਗੂਗੀ ਤੇ ਲੱਗੂਗੀ, ਜਦੋਂ ਪ੍ਰਾਣ ਨਿਕਲ ਜਾਣ ਫਿਰ ਭੁੱਖ ਤੇ ਨੀ ਨਾ ਲੱਗਦੀ ਹੈ, ਮਰਿਆ ਨੀ ਕੋਈ ਰੋਟੀ ਪਾਣੀ ਮੰਗਦਾ। ਇਸ ਕਰਕੇ ਕਹਿੰਦੇ ਜਿਹੜੇ ਦੋ ਵਿਕਾਰ ਹੈ ਨਾ ਭੁੱਖ ਤੇ ਪ੍ਰਾਣ ਧਾਰਨ ਕਰ ਰਹੇ ਹੈ।
ਹਰਖ ਸ਼ੋਕ ਮਨ ਕੋ ਲਖ ਅੰਤੇ,
ਦੋ ਵਿਕਾਰ ਹੈ ਮਨ ਦੇ ਜਾਣੇ ਜਾਂਦੇ ਹੋ ਕੀ ਹੈ, ਪਦਾਰਥ ਆ ਜਾਣਾ ਤਾਂ ਖੁਸ਼ ਹੋ ਜਾਣਾ ਤੇ ਚਲੇ ਜਾਣ ਤਾਂ ਸ਼ੋਕ ਕਰਨਾ, ਡੁੱਬੇ ਪੈਣੇ।
ਇਹ ਤੇ ਭੀ ਸੂਖ ਮਤਾਵ ਰੂਪ,
ਕਹਿੰਦੇ ਜਿਹੜੇ ਛੇ ਬਕਾਰ ਹੈ ਨਾ ਇਹਨਾਂ ਤੋਂ ਵੀ ਤੇਰਾ ਜਿਹੜਾ ਸਰੂਪ ਬਹੁਤ ਸੂਖਮ ਹੈ।
ਖਸ਼ਟ ਬਿਕਾਰਨ ਪ੍ਰਿਥਕ ਅਨੂਪ,
ਜਿਹੜੇ ਛੇ ਬਕਾਰ ਇਹਨਾਂ ਤੋਂ ਵੱਖਰਾ ਉਹ ਤਾਂ ਉਪਮਾ ਤੋਂ ਰਹਿਤ ਹੈ,
ਸਦਾ ਅਚਲ ਨਹਿ ਆਵਤ ਜਾਏ,
ਉਹ ਤੇਰਾ ਸਰੂਪ ਤਾਂ ਸਦਾ ਚੱਲ ਰਹਿਣ ਵਾਲਾ ਹੈ, ਉਹਦੇ ਵਿਚ ਆਉਣਾ ਜਾਣਾ ਨੀ, ਆਉਂਦਾ ਜਾਂਦਾ ਨੀ, ਜੰਮਦਾ ਮਰਦਾ ਨੀ।
ਮਨ ਆਦਿਕ ਪ੍ਰੇਰਕ ਸਮਦਾ,
ਸਗੋਂ ਮਨ ਤੋਂ ਆਦਿ ਲੈ ਕੇ ਜਿੰਨੇ ਗਿਆਨ ਇੰਦਰੇ ਹੈ ਅੰਤ ਕਰਨਾ, ਸਾਰਿਆਂ ਨੂੰ ਪ੍ਰੇਰਨਾ ਕਰਨ ਵਾਲਾ ਹੈ, ਸਾਰਿਆਂ ਦਾ ਪ੍ਰੇਰਕ ਹੈ, ਸਾਰਿਆਂ ਨੂੰ ਚਲਾਉਂਦਾ, ਸਾਰਿਆਂ ਤੋਂ ਹਰਕਤ ਕਿਰਿਆ ਕਰਵਾਉਂਦਾ ਹੈ। ਉਹ
ਮਨ ਕੀ ਗਤਾ ਗਤੀ ਜੋ ਲਖ ਹੈ,
ਜਿਹੜਾ ਤੇਰਾ ਸਰੂਪ ਮਨ ਦੀ ਆਉਣ ਜਾਣ ਦੀ ਜਿੰਨੀ ਹਾਲਤ ਹੈ ਉਹ ਸਾਰੀ ਉਹ ਜਾਣਦਾ ਹੈ।
ਸਭ ਤੇ ਨਿਆਰੋ ਸਭ ਕੇ ਬਿਖ ਹੈ,
ਫਿਰ ਸਾਰਿਆਂ ਤੋਂ ਵੱਖਰਾ ਵੀ ਹੈ, ਸਾਰਿਆਂ ਦੇ ਵਿਚਕਾਰ ਵੀ ਉਹ ਸੱਤਾ ਦੇ ਵੀ ਰਿਹਾ ਹੈ, ਨਿਰਲੇਪ ਵੀ ਹੈ।
ਜਾਨਨੀ ਜੋ ਬੁੱਧ ਤੇ ਹੈ,
ਜਿਹੜਾ ਤੇਰਾ ਸਰੂਪ ਆਤਮ ਵਿਸ਼ੁੱਧੀ ਬੁੱਧੀ ਕਰਕੇ ਜਾਣਨੇ ਯੋਗ ਹੈ।
ਵਿਸ਼ੇ ਰਖੀਕਨ ਕੋ ਨਹਿ ਲਹਿ,
ਜਿਹੜੀਆਂ ਕਹਿੰਦੇ ਰਖੀਆਂ ਹਨ ਉਹਨਾਂ ਦਾ ਵਿਸ਼ਾ ਨਹੀਂ ਹੈ, ਗਿਆਨ ਇੰਦਰੀਆਂ ਕਰਕੇ ਵੀ ਵਿਸ਼ੇ ਨਹੀਂ ਹੁੰਦਾ, ਜਾਣਿਆ ਨਹੀਂ ਜਾਂਦਾ ਹੈ, ਇਸ ਕਰਕੇ ਉਹ ਕਹਿੰਦੇ ਉਹ ਜਾਣਿਆ ਨਹੀਂ ਜਾ ਸਕਦਾ ਇਨ੍ਹਾਂ ਗਿਆਨ ਇੰਦਰੀਆਂ ਕਰਕੇ।
ਸਭ ਤੇ ਨਿਕਟ ਸਭਨ ਤੇ ਦੂਰ,
ਹਾਂ ਜਿਹੜਾ ਤੇਰਾ ਆਤਮਾ ਹੈ ਸਾਰਿਆਂ ਤੋਂ ਨੇੜੇ ਆਪਣਾ ਆਪਾ ਹੋਣ ਕਰਕੇ, ਇਸੇ ਤਰ੍ਹਾਂ ਉਹ ਦੂਰ ਵੀ ਅਨਾਤਮਕਾਰ ਹੋਣ ਕਰਕੇ
ਸੱਚ ਦਾ ਆਨੰਦ ਰਹਿਓ ਭਰਪੂਰ।
ਉਂਝ ਉਹ ਕਹਿੰਦੇ ਜਿਹੜਾ ਸੱਚ ਆਨੰਦ ਸਰੂਪ ਸਾਰਿਆਂ ਦੇ ਵਿਚ ਚੰਗੀ ਤਰ੍ਹਾਂ ਭਰਪੂਰ ਹੋ ਰਿਹਾ ਮਿਲ ਰਿਹਾ ਹੈ।
ਜਿਸ ਅਲੰਬ ਕੋ ਲਹਿ ਸਮਦਾਏ,
ਜਿਸ ਸਰੂਪ ਦਾ ਆਤਮਾ ਦਾ ਕਹਿੰਦੇ ਸਾਰੇ ਮਨ ਵੀ ਗਿਆਨ ਇੰਦਰੀਆਂ ਵੀ ਸਰੀਰ ਵੀ ਅੰਤਕਰਨ ਸਾਰੇ ਕਹਿੰਦੇ ਸਹਾਰਾ ਲੈ ਕੇ ਆਸਰਾ ਲੈ ਕੇ
ਜੜ ਸਭ ਤੇ ਚੇਤਨ ਹੋਏ ਜਾਏ।
ਜਿੰਨੇ ਸਾਰੇ ਜੜ ਹੈ ਉਹ ਸਾਰੇ ਕਹਿੰਦੇ ਚੇਤਨ ਹੋ ਜਾਂਦੇ, ਹਰਕਤ ਕਰਨ ਵਾਲੇ ਬਣ ਜਾਂਦੇ ਹਨ।
ਸਰੂਪ ਤੂੰ ਆਪਣਾ ਜਾਣ,
ਉਹ ਜਿੰਨਾ ਕਰਕੇ ਸਾਰੇ ਹਰਕਤ ਕਰਦੇ ਹੈ ਚੇਤਨ ਹੁੰਦੇ, ਉਹਨੂੰ ਤੂੰ ਆਪਣਾ ਸਰੂਪ ਹੀ ਜਾਣ ਲੈ।
ਨਿਰਵਿਕਾਰ ਅਵਿਨਾਸ਼ੀ ਮਾਨ,
ਉਹਦੇ ਵਿਚ ਖੇਸ਼ੇ ਵਿਕਾਰ ਨੀ, ਛੇ ਵਿਕਾਰਾਂ ਤੋਂ ਰਹਿਤ, ਉਹ ਵੀ ਅਵਿਨਾਸ਼ੀ ਅਨਾਸ਼ ਤੋਂ ਰਹਿਤ ਤੂੰ ਮੰਨ ਲੈ।
ਆਤਮ ਸੋ ਸੰਬੰਧ ਬੁੱਧ ਪਾਏ,
ਜਿਹੜਾ ਤੇਰਾ ਆਪਣਾ ਆਤਾ ਹੈ ਉਹਦੇ ਨਾਲ ਕਹਿੰਦੇ ਬੁੱਧੀ ਜਿਹੜਾ ਸੰਬੰਧ ਪਾ ਕੇ,
ਨਹੀਂ ਵਾਸਤਵ ਕਲਪਤ ਗਾਏ,
ਵਾਸਤਵ ਸੰਬੰਧ ਨਹੀਂ ਐਵੇਂ ਕਲਪਤ ਰੂਪ ਵਿਚ ਹੀ ਕਿਹਾ ਜਾਂਦਾ ਹੈ, ਕਹਿਣ ਮਾਤਰ
ਬੁੱਧ ਸੋ ਮਨ ਸੰਬੰਧ ਹੋਏ ਜਾਵੇ।
ਪਹਿਲਾਂ ਆਤਮਾ ਦਾ ਸੰਬੰਧ ਬੁੱਧੀ ਨਾਲ ਹੋ ਜਾਂਦਾ ਹੈ, ਫਿਰ ਬੁੱਧੀ ਦਾ ਜਿਹੜਾ ਮਨ ਹੈ ਸੰਬੰਧ ਅੱਗੇ ਕਹਿੰਦੇ ਮਨ ਦੇ ਨਾਲ ਹੋ ਜਾਂਦਾ।
ਮਨ ਸੋ ਇੰਦਰੀ ਤਿਮਹੀ ਪਾਵੇ,
ਅੱਗੇ ਕਹਿੰਦੇ ਜਿਹੜਾ ਮਨ ਦੇ ਨਾਲ ਇੰਦਰੀਆਂ ਕਹਿੰਦੇ ਇਸੇ ਤਰ੍ਹਾਂ ਸੰਬੰਧ ਪਾਉਂਦੀਆਂ, ਜਾਂ ਮਨ ਇਹਨਾਂ ਇੰਦਰੀਆਂ ਨਾਲ ਸੰਬੰਧ ਪਾਉਂਦਾ।
ਇੰਦਰਾ ਸੰਗ ਪਦਾਰਥ ਜੋਏ,
ਜਿਹੜੀਆਂ ਗਿਆਨ ਇੰਦਰੀਆਂ ਉਹਨਾਂ ਦਾ ਅੱਗੇ ਕਹਿੰਦੇ ਪਦਾਰਥਾਂ ਦੇ ਨਾਲ ਸੰਬੰਧ ਹੋ ਜਾਂਦਾ।
ਜਾਣਿਓ ਪਰ ਜਗਤ ਹੈ ਜੋਏ,
ਇਸ ਕਰਕੇ ਆ ਜਿਹੜਾ ਸੰਸਾਰ ਜਿਹੋ ਜਿਹਾ ਹੈ ਇਹ ਜਾਣਿਆ ਪੈਂਦਾ, ਇਹਦਾ ਪਤਾ ਲੱਗਦਾ ਹੈ।
ਇੰਦਰਾ ਤੇ ਮਨ ਲੇਹੋ ਹਟਾਏ,
ਇਸ ਕਰਕੇ ਵੀ ਜਾਤੀ ਮਾਲਕ ਜਿਹੜਾ ਇਹ ਗਿਆਨ ਇੰਦਰ ਇਹਨਾਂ ਤੋਂ ਆਪਣੇ ਮਨ ਨੂੰ ਤੂੰ ਰੋਕ ਲੈ, ਇਧਰ ਨਾ ਜਾਣ ਦੇ।
ਔਰ ਅੰਤਰ ਹੀ ਰਾਖ ਟਿਕਾਏ,
ਸਗੋਂ ਆਪਣੇ ਮਨ ਨੂੰ ਫੁਰਨਿਆ ਤੋਂ ਦੂਰ ਕੇ ਆਪਣੇ ਹਿਰਦੇ ਅੰਦਰ ਹੀ ਟਿਕਾ ਕੇ ਰੱਖ।
ਮਿਟ ਹੈ ਜਗਤ ਆਤਮ ਸੋ ਮਿਲੇ,
ਨਾ ਕਹਿੰਦੇ ਜਦੋਂ ਮਨ ਹਿਰਦੇ ਅੰਦਰ ਹੀ ਟਿਕ ਗਿਆ ਅੰਤਰਮੁਖ ਹੋ ਗਿਆ, ਇਹ ਸੰਸਾਰ ਦੇ ਮਿਟ ਜਾਏਗਾ, ਆਤਮਾ ਨਾਲੇ ਜਿਹੜਾ ਮਨ ਹੈ ਮਿਲ ਜਾਏਗਾ।
ਫਿਰ ਤਾ ਲਹਿ ਬਹਰ ਨਹਿ ਚੱਲੇ,
ਜਦੋਂ ਆਤਮਾ ਨਾਲ ਮਿਲ ਗਿਆ ਫਿਰ ਟਿਕਾ ਲੈ ਲਏਗਾ, ਮੁੜ ਕੇ ਨੀ ਕਹਿੰਦੇ ਇਧਰ ਉਧਰ ਚੱਲੇਗਾ, ਭੱਜੇਗਾ ਦੌੜੇਗਾ।
ਏਮ ਸ੍ਰੀ ਹਰਗੋਬਿੰਦ ਬਖਾਨਾ,
ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੁਖੋਂ ਬਚਨ ਕਿਹਾ ਏ ਜਾਤੀ ਮਲਕ ਨੂੰ।
ਦਿਜ ਔਰ ਅੰਤਰ ਕੀਨਸ ਧਿਆਨ,
ਜਿਹੜਾ ਬ੍ਰਹਮਣ ਹੈ ਇਸਨੇ ਗੁਰੂ ਕੇ ਬਚਨਾ ਨੂੰ ਸੁਣ ਕੇ ਹਿਰਦੇ ਅੰਦਰ ਉਹਨਾਂ ਦਾ ਧਿਆਨ ਕੀਤਾ ਵੀ ਮੇਰਾ ਆਪਣਾ ਆਪਾ ਸਰੂਪ ਇਹੋ ਜਿਹਾ ਹੈ।
ਗੁਰੂ ਕਿਰਪਾ ਤੇ ਖੁੱਲੇ ਕਪਾਟ,
ਸਰੂਪ ਦੇ ਵਿਚ ਤਾਂ ਆਹ ਗੱਲ ਹੈ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਕਿਰਪਾ ਕਰਕੇ ਅੰਦਰਲੇ ਜਿਹੜੇ ਦਰਵਾਜੇ ਤਖਤੇ ਸੀ ਉਹ ਖੁੱਲ ਗਏ ਹਨ।
ਰਾਗ ਦੁਆਸ਼ ਕੋ ਨਾਸਿਓ ਠਾਟ,
ਜਿਹੜਾ ਕਿਸੇ ਨਾਲ ਰਾਗ ਕਰਨਾ, ਮੋਹ ਕਰਨਾ, ਕਿਸੇ ਨਾਲ ਦੁਆਸ਼ ਵੈਰ ਭਾਵ ਕਰਨਾ, ਇਹ ਕਹਿੰਦੇ ਸਾਰਾ ਸਮੁਦਾ ਨਾਸ ਹੋ ਗਿਆ ਹੈ।
ਦੁਬਦਾ ਕੀ ਸੰਕਰ ਛੁੱਟ ਗਈ,
ਦੁਚਿੱਤੇ ਪੁਣੇ ਦੀ ਜਿਹੜੀ ਸੰਗਰੀ ਜੀ ਪਈ ਸੀ ਉਹ ਸਾਰੀ ਖੁੱਲ ਗਈ ਹੈ।
ਰਿਤੀ ਸਰੂਪ ਬਿਖੈ ਥਿਰ ਭਈ,
ਮਨ ਦੀ ਜਿਹੜੀ ਬਿਰਤੀ ਆ ਉਸ ਰੂਪ ਦੇ ਵਿਚ ਇਹਦੀ ਜਾ ਇਸਤ ਹੋਈ ਹੈ।
ਆਪਣ ਹਿਰਦੈ ਮਹਿ ਆਚਰਜ ਜਾਨਾ,
ਆਪਣੇ ਸਰੂਪ ਨੂੰ ਜਾਣ ਕੇ ਆਪਣੇ ਹਿਰਦੇ ਵਿਚ ਕਹਿੰਦੇ ਆਪਣੇ ਆਚਰਜ ਪਣਈਏ ਨੇ ਮੰਨਿਆ ਜਾਣਿਆ।
ਪ੍ਰਾਪਤ ਰਸ ਭਾ ਆਨੰਦ ਮਹਾਨਾ,
ਜਦੋਂ ਮਨ ਦੀ ਬਿਰਤੀ ਇਸ ਰੂਪ ਵਿਚ ਟਿਕ ਗਈ ਹੈ ਫਿਰ ਕਹਿੰਦੇ ਜਿਹੜਾ ਆਨੰਦਾ ਰਸ ਹੈ ਉਹ ਇਹਨੂੰ ਪ੍ਰਾਪਤ ਹੋਇਆ ਮਹਾਨ।
ਨੇਤਰ ਮੂੰਦ ਕਰਕੇ ਤਿਕ ਕਾਲ,
ਕੁਝ ਕੁ ਸਮਾਂ ਇਹਨੇ ਆਪਣੇ ਨੇਤਰ ਬੰਦ ਕਰ ਰੱਖੇ ਹਨ।
ਲਖਿਓ ਹਿਰਦੈ ਮਹਿ ਅਦਭੁਤ ਖਿਆਲ,
ਆਪਣੇ ਹਿਰਦੇ ਅੰਦਰ ਬੜਾ ਆਸ਼ਚਰਜ ਤਰ੍ਹਾਂ ਦਾ ਜਿਹੜਾ ਖਿਆਲ ਕਰਕੇ ਉਹ ਬ੍ਰਹਮ ਗਿਆਨ ਦੇ ਆਨੰਦ ਨੂੰ ਜਾਣਿਆ ਹੈ।
ਬਹੁਰ ਗੁਰੂ ਬੈਠੇ ਢਿੱਗ ਹੇਰੇ,
ਫਿਰ ਨੇਤਰ ਖੋਲੇ ਹਨ ਤੇ ਦੇਖਿਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਬੈਠੇ।
ਬੰਦਨ ਕਰ ਗੁਣ ਜਾਨ ਵਡੇਰੇ,
ਗੁਰੂ ਮਹਾਰਾਜ ਨੂੰ ਨਮਸਕਾਰ ਕੀਤੀ ਹੈ। ਗੁਰੂ ਮਹਾਰਾਜ ਦੇ ਵਿੱਚ ਬਹੁਤ ਵੱਡੇ ਗੁਣੇ ਨੇ ਜਾਣੇ ਹਨ।
ਮਹਿਮਾ ਕਹੀ ਨ ਤੁਮ ਸਮ ਆਨ,
ਮਹਿਮਾ ਹਾਂਜੀ
ਮਹਿਮਾ ਕਹੀ ਨਾ ਤੁਮ ਸਮ ਆਨ,
ਗੁਰੂ ਮਹਾਰਾਜ ਦੀ ਮਹਿਮਾ ਇਹਨੇ ਆਖੀ ਹੈ ਕਿ ਮਹਾਰਾਜ ਤੁਹਾਡੇ ਵਰਗਾ ਸੰਸਾਰ ਦੇ ਵਿੱਚ ਕੋਈ ਹੋਰ ਮਹਾਨ ਹੈ ਨਹੀਂ।
ਕੋ ਉਪਮਾ ਮੈਂ ਕਰਾਂ ਬਖਾਨ,
ਇਹਦੀ ਉਪਮਾ ਦੇ ਕੇ ਮੈਂ ਮਹਾਰਾਜ ਕਥਨ ਕਰਾਂ ਵੀ ਤੁਸੀਂ ਫਲਾਨੇ ਵਰਗੇ ਹੋ।
ਆਪਣੋ ਜਾਨ ਗਿਆਨ ਮੁਝ ਦੀਨ,
ਆਪਣੇ ਗੁਰੂ ਘਰ ਦਾ ਸ਼ਰਧਾਲੂ ਸਿੱਖ ਜਾਣ ਕੇ ਅਜਮਾਨੋ ਤੁਸੀਂ ਮਹਾਰਾਜ ਬ੍ਰਹਮ ਗਿਆਨ ਤਥਾ ਸਵੈ ਸਰੂਪ ਦਾ ਗਿਆਨ ਦੇ ਦਿੱਤਾ ਹੈ।
ਜਿਸ ਕੋ ਜੋਗੀ ਸਕ ਹੈ ਨਾ ਚੀਨ,
ਜਿਸ ਆਤਮ ਸਰੂਪ ਦੇ ਤਾਈ ਜਿਹੜੇ ਜੋਗਾ ਅਭਿਆਸੀ ਪੁਰਸ਼ ਦਸਵੇਂ ਦੁਆਰ ਵਿਚ ਸੋਧੀਆਂ ਲਾ ਲਾ ਕੇ ਵੀ ਜਾਣ ਨਹੀਂ ਸਕਦੇ।
ਦੋਹਰਾ ਇਸ ਵਿਦ ਪ੍ਰਾਪਤ ਗਿਆਨ ਕੋ,
ਇਸ ਤਰ੍ਹਾਂ ਕਹਿੰਦੇ ਜਿਹੜਾ ਜਾਤੀ ਮਲਕ ਇਸ ਨੂੰ ਜਿਹੜਾ ਬ੍ਰਹਮ ਗਿਆਨ ਉਹ ਪ੍ਰਾਪਤ ਹੋ ਗਿਆ।
ਅੰਤ ਸਮਾਂ ਢਿੱਗ ਚੀ,
ਮੇਰੇ ਨੇ ਅੰਤ ਦਾ ਸਮੇਂ ਜਦੋਂ ਨੇੜੇ ਆਇਆ ਜਾਣਿਆ ਹੈ।
ਗਮਨਿਓ ਸ੍ਰੀ ਗੁਰ ਕੇ ਨਿਕਟ,
ਫਿਰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪਾਸੇ ਚਲਿਆ ਗਿਆ ਜਾਤੀ ਮਲਕ।
ਦਇਆ ਰਾਮ ਸੰਗ ਲੀਨ,
ਆਪਣੇ ਪੁੱਤਰ ਦਇਆ ਰਾਮ ਨੂੰ ਇਹਨੇ ਆਪਣੇ ਨਾਲ ਲੈ ਲਿਆ ਹੈ।
ਚੌਪਈ ਸ੍ਰੀ ਪ੍ਰਭ ਮੈਂ ਅਬ ਤਾਜਾ ਸਰੀ,
ਫਿਰ ਆ ਕੇ ਬੇਨਤੀ ਕਰਨ ਲੱਗਿਆ ਹੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਹੁਣ ਆਪ ਜੀ ਆਗਿਆ ਨਾਲ ਮੈਂ ਪੰਜ ਭੌਤਿਕ ਸਰੀਰ ਛੱਡਾਂਗਾ।
ਦਇਆ ਰਾਮ ਸੁਤ ਤੁਮਰੇ ਤੀਰ,
ਇਹ ਮਹਾਰਾ ਜਿਹੜਾ ਦਇਆ ਰਾਮ ਪੁੱਤਰ ਹੈ ਤੁਹਾਡੀ ਹਜੂਰੀ ਵਿਚ ਰਿਹਾ ਕਰੇਗਾ।
ਕਹਿ ਭੁਜ ਕੋ ਰਾਖੋ ਨਿਜ ਪਾਸ,
ਮਹਾਰਾ ਮੇਰੇ ਸਾਹਮਣੇ ਦੀ ਬਾਂਹ ਫੜ ਲੋ ਤੇ ਬਾਂਹ ਫੜ ਕੇ ਆਪਣੇ ਕੋਲੇ ਨੂੰ ਹਮੇਸ਼ਾ ਨੀ ਰੱਖੋ।
ਅਲਪ ਬੈਸ ਇਸ ਕੀ ਸੁਖ ਰਾਸ,
ਕਿਉਂਕਿ ਸੁਖਾ ਦੇ ਖਜ਼ਾਨਾ ਸਤਿਗੁਰੂ ਮੇਰੇ ਪੁੱਤਰ ਦੀ ਇਸ ਵੇਲੇ ਛੋਟੀ ਉਮਰ ਹੈ।
ਇੱਕ ਅਲੰਬ ਰਾਵਰ ਕੋ ਹੈ,
ਮੈਨੂੰ ਮਹਾਰਾਜ ਮੇਰੇ ਪੁੱਤਰ ਨੂੰ ਇੱਕ ਆਪ ਜੀ ਦਾ ਹੀ ਓਟ ਆਸਰਾ ਹੈ।
ਨਹੀਂ ਅਪਰ ਕੋ ਜਾਚਨ ਲਹਿ,
ਮੈਂ ਮਹਾਰਾਜ ਇਹ ਚਾਹੁੰਦਾ ਹਾਂ ਵੀ ਮੇਰਾ ਪੁੱਤਰ ਕਿਸੇ ਦੇ ਹੋਰ ਦੇ ਘਰ ਦੇ ਵਿਚ ਅੱਗੇ ਮੰਗਣਾ ਨਾ ਕਰੇ, ਇਸ ਤਰ੍ਹਾਂ ਨਾ ਮੈਂ ਵੇਖਾਂ।
ਸਤਿਗੁਰ ਕਹਿਓ ਹੋ ਹੈ ਵੱਡ ਭਾਗਾ,
ਗੁਰੂ ਹਰਗੋਬਿੰਦ ਸਾਹਿਬ ਜੀ ਕਹਿਣ ਲੱਗੇ ਵੀ ਇਹ ਤੇਰਾ ਪੁੱਤਰ ਵੀ ਤੇਰੇ ਨਾਲੋਂ ਵੱਡੇ ਭਾਗਾਂ ਵਾਲਾ ਹੀ ਹੋਵੇਗਾ।
ਰਹਿ ਸਦਾ ਗੁਰ ਘਰ ਸੰਗ ਲਾਗਾ,
ਤਾਂ ਹਮੇਸ਼ਾ ਗੁਰੂ ਨਾਨਕ ਸਾਹਿਬ ਦੇ ਘਰ ਦੇ ਨਾਲ ਲੱਗਾ ਹੀ ਰਹੇਗਾ, ਜੁੜਿਆ ਹੀ ਰਹੇਗਾ, ਦਸਵੇਂ ਗੁਰੂ ਤੱਕ ਰਹੇਗਾ।
ਦਸਮ ਗੁਰੂ ਹੋਵੇ ਜਿਸ ਕਾਲਾ,
ਜਾਤੀ ਮਾਲਕ ਜਿਸ ਵੇਲੇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਹੋਣਗੇ ਸੰਸਾਰ ਤੇ,
ਦੇਗ ਤੇਗ ਕੇ ਧਨੀ ਵਿਸਾਲਾ,
ਲਿਗਾਂ ਦੇ ਤੇਗਾਂ ਦੇ ਲੰਗਰਾਂ ਦੇ ਤਲਵਾਰਾਂ ਚਲਾਉਣ ਦੇ ਬੜੇ ਧਨੀ ਹੋਣਗੇ, ਮਹਾਨ ਮਾਲਕ ਹੋਣਗੇ।
ਮਚ ਹੈ ਘੋਰ ਸੰਗਰ ਭਟ ਲਰੈ,
ਜਦੋਂ ਵੀ ਭਿਆਨਕ ਜੰਗ ਮਚੇਗਾ ਤੇ ਇਸ ਤਰ੍ਹਾਂ ਕਹਿੰਦੇ ਸੂਰ ਵੀ ਲੜਨਗੇ,
ਤਬ ਇਹੋ ਸ਼ਸਤਰ ਯੁੱਧ ਮਹਿ ਕਰੈ,
ਜਦੋਂ ਵੀ ਇਹ ਤੇਰਾ ਜਿਹੜਾ ਪੁੱਤਰ ਦਇਆ ਰਾਮ ਹੈ ਇਹ ਵੀ ਕਹਿੰਦੇ ਸ਼ਸਤਰ ਲੈ ਕੇ ਜੰਗ ਵੀ ਕਹਿੰਦੇ ਯੁੱਧ ਕਰੇਗਾ।
ਤਿੰਨ ਕੇ ਸੰਗ ਸਦਾ ਸੁਖ ਪਾਵੇ,
ਉਹ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਰਹਿ ਕੇ ਇਹ ਵੀ ਤੇਰਾ ਪੁੱਤਰ ਸਦਾ ਸੁਖ ਪਾਵੇਗਾ।
ਜਸ ਵਿਦਤਾ ਹੈ ਜਗ ਮਹਿ ਨਾਰ ਗਾਵੇ,
ਇਹਦਾ ਜਸ ਪੈਦ ਪ੍ਰਗਟ ਹੋਵੇਗਾ, ਸੰਸਾਰ ਦੇ ਲੋਕ ਇਹਦਾ ਜਸ ਗਾਇਆ ਕਰਨਗੇ ਵੀ ਬੜਾ ਸੂਰਵੀਰ ਬਹਾਦਰ ਹੈ ਦਇਆ ਰਾਮ।
ਜਾਤੀ ਮਲਕ ਸੁਨਤ ਹਰ ਖਾਇਓ,
ਜਾਤੀ ਮਲਕ ਗੁਰੂ ਹਰਗੋਬਿੰਦ ਸਾਹਿਬ ਦੇ ਵਚਨਾਂ ਨੂੰ ਸੁਣ ਕੇ ਬਹੁਤ ਪ੍ਰਸੰਨ ਹੋਇਆ।
ਕਰ ਬੰਦਨ ਕੋ ਸਦਨ ਸਿਧਾਇਓ,
ਨਮਸਕਾਰ ਕਰਕੇ ਫਿਰ ਆਪਣੇ ਘਰ ਵੱਲ ਨੂੰ ਚੱਲੇ ਆਇਆ।
ਕਰ ਇਸ਼ਨਾਨ ਪਾਵਨ ਹੋਏ ਗਯੋ,
ਆਪ ਹੀ ਇਸ਼ਨਾਨ ਕਰ ਲਿਆ, ਐਨ ਪੂਰਾ ਪਵਿੱਤਰ ਹੋ ਗਿਆ, ਸਾਫ ਸੁਥਰਾ ਹੋ ਗਿਆ।
ਕੁਛ ਪਰ ਪੌੜ ਪ੍ਰਾਨ ਤਜ ਦਯੋ,
ਜਿਹਾ ਵਿਛਾ ਕੇ ਉਹਦੇ ਤੇ ਲੇਟ ਕੇ ਤੇ ਇਹਨੇ ਸਰੀਰ ਤਿਆਗ ਦਿੱਤਾ।
ਸੁਨ ਸਤਿਗੁਰ ਬਹੁ ਮਨਜ ਪਠਾਏ।
ਗੁਰੂ ਮਹਾਰਾਜ ਨੇ ਸੁਣਿਆ ਵੀ ਜਾਤੀ ਮਲਕ ਤਾਂ ਕਾਲ ਚਲਾਣਾ ਕਰ ਗਿਆ, ਸੁਣ ਕੇ ਬਹੁਤ ਸਿੱਖ ਸੇਵਕ ਭੇਜੇ।
ਦਾਹਨ ਕੋ ਚੰਦਨ ਸਮਦਾਏ,
ਕਹਿੰਦੇ ਸੰਸਕਾਰ ਕਰਨ ਵਾਸਤੇ ਬਹੁਤ ਚੰਦਨਾ ਦੀ ਲੱਕੜਾਂ ਲਿਆਂਦੀਆਂ।
ਜਾਵ ਤਿਲ ਕ੍ਰਿਤ ਆਦਿਕ ਸਭ
ਲਿਆਏ, ਜੋ ਪਾਉਣ ਵਾਸਤੇ ਤਿਲ ਤੇ ਘਿਓ ਆਦਿਕ ਸਾਰੀ ਸਮੱਗਰੀ ਮਨੁੱਖ ਲੈਣ ਵੀ ਭੇਜੇ ਹਨ।
ਰਚੀ ਚਿਤਾ ਪਿਖ ਪਾਵਨ ਥਾਏ,
ਲੈ ਆਏ ਹਨ ਸੋਹਣੀ ਜਗ੍ਹਾ ਦੇਖ ਕੇ, ਕਹਿੰਦੇ ਚਿਖਾ ਰਚ ਲਈ ਹੈ, ਬਣਾ ਲਈ ਹੈ।
ਦਇਆ ਰਾਮ ਸਭ ਕੀਨ ਵਿਧਾਨ,
ਮ੍ਰਿਤਕ ਸੰਸਕਾਰ ਦੀ ਰੀਤੀ ਹੁੰਦੀ, ਉਹ ਦਇਆ ਰਾਮ ਨੇ ਸਾਰੀ ਜਾਣ ਕੇ ਕੀਤੀ ਕਤਰੀ।
ਕਰਿਓ ਭਸਮ ਤਨ ਪਿਤਾ ਸੁਠਾਨ,
ਇਸ ਤਰ੍ਹਾਂ ਸੋਹਣੇ ਥਾਂ ਤੇ ਆਪਣੇ ਪਿਤਾ ਜਿਹੜਾ ਸਰੀਰ ਦਾ ਸੰਸਕਾਰ ਕਰ ਦਿੱਤਾ।
ਗੁਰਪੁਰ ਕੋ ਪਹੁੰਚਿਓ ਸੁਖ ਪਾਏ,
ਜਿਹੜਾ ਜਾਤੀ ਮਲਕ ਹੈ ਸਰੀਰ ਛੱਡ ਕੇ ਜਿਹੜੀ ਗੁਰਪੁਰੀ ਨੂੰ ਜਾ ਪੁਜਿਆ ਹੈ,
ਗੁਰ ਕੀ ਮਹਿਮਾ ਲੱਖ ਲਖਾਏ,
ਇਸ ਤਰ੍ਹਾਂ ਸੁਖ ਪਾ ਕੇ ਪੁਜਿਆ। ਗੁਰੂ ਮਹਾਰਾਜ ਦੀ ਮਹਿਮਾ ਇਹਨੇ ਲਖਣੇ ਤੋਂ ਰਹਿਤ ਹੀ ਲਖੀ ਹੈ।
ਜਥਾ ਜੋਗ ਜੋ ਕਿਰਿਆ ਪਿਛਾਰੀ,
ਇਸ ਤਰ੍ਹਾਂ ਯੋਗਤਾ ਬਣਦੀ ਹੈ ਮਰਨ ਤੋਂ ਬਾਅਦ, ਜਿਹੜੀ ਕੋਈ ਕਰਮ ਕਿਰਿਆ ਹੁੰਦੀ, ਪਾਠ ਪੂਜਾ ਕਰਨਾ ਹੁੰਦਾ ਹੈ।
ਕ੍ਰਮ ਕ੍ਰਮ ਤੇ ਤਿਸ ਨੰਦ ਸੁਧਾਰੀ,
ਉਹ ਨੰਬਰ ਵਾਰ ਕਹਿੰਦੇ ਇਹਦੇ ਪੁੱਤਰ ਦਇਆ ਰਾਮ ਨੇ ਬਣਾ ਸਵਾਰ ਕੇ ਕੀਤੀ ਹੈ।
ਦਿਨ ਤ੍ਰੋਦਸ ਜਬ ਹੀ ਬਿਤ ਗਏ,
ਜਦੋਂ ਸ੍ਰੀ ਛੱਡਿਆ ਕਹਿੰਦੇ 13 ਕ ਦਿਨ ਲੰਘ ਗਏ ਹਨ।
ਭੋਜਨ ਦਿਜਨ ਬ੍ਰਿੰਦ ਕੋ ਦਏ,
ਜਦੋਂ ਕਹਿੰਦੇ ਜਾਤੀ ਮਲਕ ਨੇ ਆਪਣੇ ਘਰ ਵਿਚ ਬੁਲਾ ਕੇ ਬਹੁਤ ਜਿਹੜੇ ਗਰੀਬ ਸਿੱਖ ਬਣੇ ਆ ਬ੍ਰਾਹਮਣ, ਉਹਨਾਂ ਨੂੰ ਭੋਜਨ ਦਿੱਤਾ।
ਜਾਤੀ ਮਾਲਕ ਹੇਤ ਵੱਥ ਆਨ,
ਜਿਹੜਾ ਆਪਣਾ ਪਿਤਾ ਜਾਤੀ ਮਾਲਕ ਹੈ ਉਹਦੇ ਨਿਵਿਤ ਹੋਰ ਵੀ ਵਸਤੂਆਂ।
ਸਜਾਦਿਕ ਦੀਨੀ ਕਰ ਦਾਨ,
ਸਜਾਦਿਕ ਮੰਜਾ ਬਿਸਤਰ ਆਦਿਕ ਹੋਰ ਕੋਈ ਭਾਂਡੇ ਟੰਡੇ ਸਾਰਾ ਦਾਨ ਕਰ ਦਿੱਤਾ ਆਪਣੇ ਪਿਤਾ ਦੇ ਨਿਵਿਤ।
ਤਬ ਸਤਿਗੁਰ ਭੇਜੀ ਦਸਤਾਰ,
ਗੁਰੂ ਹਰਗੋ ਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਵੱਲੋਂ ਪੱਗ ਭੇਜੀ ਹੈ।
ਪਾਠਿਓ ਦੁਸ਼ਾਲਾ ਮੇਲ ਉਦਾਰ,
ਮੋਲ ਉਦਾਰ ਬਹੁਤੇ ਮੁੱਲ ਲਾਇਕ ਦੁਸ਼ਾਲਾ ਵੀ ਭੇਜਿਆ ਹੈ।
ਅਦਕ ਦਰਬ ਤੇ ਸੰਗ ਪਠਾਇਓ,
ਦੁਸ਼ਾਲੇ ਦੇ ਨਾਲ ਬਹੁਤਾ ਕੋਈ ਧਨ ਵੀ ਭੇਜਿਆ ਹੈ।
ਦਇਆ ਰਾਮ ਕੋ ਬਹੁ ਹਰ ਖਾਇਓ,
ਜਿਹੜਾ ਇਹ ਦਇਆ ਰਾਮ ਦਾ ਪੁੱਤਰ ਸੀ ਉਸ ਨੂੰ ਬਹੁਤ ਪ੍ਰਸੰਨ ਕਰ ਲਿਆ ਸਤਿਗੁਰ ਨੇ।
ਸ਼ੋਕ ਦੂਰ ਕਰ ਆਵਨ ਲਾਗਿਓ,
ਆਪਣੇ ਪਿਤਾ ਦੇ ਮਰਨ ਦਾ ਜਿਹੜਾ ਸ਼ੋਕ ਸੀ ਉਹ ਦੂਰ ਕਰਕੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਹਜ਼ੂਰੀ ਇਹ ਵੀ ਆਉਣ ਲੱਗ ਪਿਆ।
ਸਤਿਗੁਰ ਨਿਕਟ ਰਹਿ ਰਸ ਪਾਗਿਓ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਕਹਿੰਦੇ ਪ੍ਰੇਮ ਰੰਗ ਵਿਚ ਰੰਗਿਆ ਹੋਇਆ ਰਹਿੰਦਾ ਹੈ।
ਸੁਣ ਕੇ ਤਿਕ ਦਿਨ ਭਏ ਬਤੀਤ,
ਜਾਤੀ ਮਲਕ ਦੇ ਸਰੀਰ ਤਾਗਣ ਤੋਂ ਬਾਅਦ ਜਦੋਂ ਕੁਝ ਕੁ ਦਿਨ ਹੋਰ ਲੰਘੇ ਹਨ,
ਨਿਜ ਤਨ ਤਜਨ ਵਿਚਾਰਤ ਚੀਤ,
ਗੁਰੂ ਹਰਗੋਬਿੰਦ ਸਾਹਿਬ ਵੀ ਅਸੀਂ ਵੀ ਆਪਣਾ ਪੰਜ ਭੌਤਿਕ ਸਰੀਰ ਹੁਣ ਛੱਡ ਜਾਣਾ ਉਹ ਚਿੱਤ ਵਿਚ ਵਿਚਾਰ ਰਹੇ ਹਾਂ।
ਗੁਰਤਾ ਗਾਦੀ ਸ੍ਰੀ ਹਰ ਰਾਏ,
ਵਿਚਾਰ ਕਰਦੇ ਆ ਵੀ ਸਰੀਰ ਤਿਆਗਣ ਤੋਂ ਪਹਿਲਾਂ ਜਿਹੜੀ ਗੁਰਤਾ ਗੱਦੀ ਦਾ ਤਖ਼ਤ ਹੈ ਆਪਣੇ ਪੋਤਰੇ ਹਰ ਰਾਏ ਸਾਹਿਬ ਜੀ ਨੂੰ,
ਚਾਹੇ ਕਿਤਕ ਦਿਨ ਆਗੇ ਪਾਏ,
ਅਗਲੇ ਦਿਨਾਂ ਵਿਚ ਚਾਹੁੰਦੇ ਹਨ ਵੀ ਇਹ ਪਾ ਲੈਣਗੇ, ਇਹਨਾਂ ਨੂੰ ਬਿਠਾ ਦੇਵਾਂਗੇ।
ਜਿਸ ਤੇ ਕੋ ਨਹਿ ਕਰਹਿ ਬਖੇਰਾ,
ਜਿਸ ਕਰਕੇ ਸਾਡੇ ਸਰੀਰ ਤੋਂ ਬਾਅਦ ਗੁਰਤਾ ਗੱਦੀ ਪਿੱਛੇ ਕੋਈ ਝਗੜਾ ਝਗੜਾ ਨਾ ਕਰੇ।
ਅਲਪ ਬੈਸ ਪੋਤਰਾ ਨਿਜ ਹੇਰਾ,
ਗੁਰੂ ਹਰਗੋਬਿੰਦ ਸਾਹਿਬ ਨੇ ਆਪਣੇ ਪੋਤਰੇ ਨੂੰ ਛੋਟੀ ਉਮਰ ਦਾ ਦੇਖਿਆ ਹੈ।
ਇਕ ਤੋ ਧੀਰ ਮਲ ਵੱਡ ਖੋਟਾ,
ਗੁਰੂ ਹਰਗੋਬਿੰਦ ਸਾਹਿਬ ਜਾਣ ਰਹੇ ਆ ਵੀ ਪਹਿਲੀ ਗੱਲ ਇੱਕ ਤਾਂ ਇਹ ਹੈ ਵੀ ਇਹਦਾ ਜਿਹੜਾ ਵੱਡਾ ਭਰਾ ਨਾ ਤੀਰਮਲ ਸਾਡਾ ਵੱਡਾ ਪੁੱਤਰ ਬਹੁਤ ਖੋਟਾ ਹੈ।
ਨਹਿ ਤ੍ਰਿਸਕਾਰ ਹੈ ਲੱਖ ਕਾਰ ਛੋਟਾ।
ਇਹ ਆਪਣਾ ਛੋਟਾ ਭਰਾ ਜਾਣ ਕੇ ਇੱਥੇ ਆ ਕੇ ਇਹਦਾ ਨਿਰਾਦਰ ਨਾ ਕਰੇ, ਇਹਨੂੰ ਗਾਲ ਗਲੋਚ ਨਾ ਦੇਵੇ।
ਜਿਮ ਦਾਤੂ ਸੁੱਤ ਲੀਏ ਪੱਖ ਧਾਰੇ।
ਇਹ ਕਹਿੰਦੇ ਜਿਹੜਾ ਦਾਤੂ ਦਾ ਪੁੱਤਰ ਬਖਸ਼ੀ ਸੀ ਉਹਨੂੰ ਆਪਣੇ ਪੱਖ ਦਾ ਇਹਨੇ ਬਣਾ ਲਿਆ ਸੀ, ਗੁਰਦਿੱਤਾ ਜੀ ਦੇ ਭੋਗ ਤੇ ਆਉਣ ਨੀ ਦਿੱਤਾ ਸੀ ਇਹ ਧੀਰ ਮੱਲ ਨੇ।
ਤਥਾ ਮਸੰਦ ਨ ਲੇ ਬਿਗਾਰ।
ਕਹਿੰਦੇ ਇਹੋ ਜਿਹਾ ਖੋਟਾ ਧੀਰ ਮੱਲ ਕਿਤੇ ਹੋਰ ਮਸੰਦਾਂ ਨੂੰ ਨਾ ਵਿਗਾੜ ਲਏ। ਕਹਿੰਦੇ ਆਪਣੇ ਪੱਖ ਤੇ ਬਣਾ ਕੇ ਆਪਣੇ ਗੁਰੂ ਬਣ ਕੇ ਮੱਥੇ ਟਿਕਾਉਣ ਲੱਗ ਜਾਏ।
ਸਿੱਖ ਸੰਗਤ ਸਭ ਦੇਸ਼ ਬੁਲਾਏ।
ਹਾਂ ਇਸ ਕਰਕੇ ਮਹਾਰਾ ਵਿਚਾਰ ਕਰ ਰਿਹਾ ਵੀਆਂ ਦੇਸਾਂ ਪ੍ਰਸ਼ਾਸਨ ਦੀਆਂ ਸੰਗਤਾਂ ਉਹਨਾਂ ਨੂੰ ਇਹ ਕੀਰਤਪੁਰ ਸਾਹਿਬ ਸੱਦ ਲਈਏ।
ਸਭ ਹਿੰਨ ਮੈਂ ਬਿਠਾਏ ਹਰ ਰਾਏ।
ਫਿਰ ਸਾਰੀਆਂ ਸੰਗਤਾਂ ਦੇ ਵਿਚਕਾਰ ਆਪਣੇ ਪੋਤਰੇ ਹਰਾਏ ਸਾਹਿਬ ਜੀ ਨੂੰ ਬਿਠਾ ਕੇ
ਗੁਰਤਾ ਗਾਦੀ ਦੇਨੀ ਕਰੇ।
ਕਿਉਂ ਵੀ ਇਹਨਾਂ ਨੂੰ ਗੁਰਤਾ ਗੱਦੀ ਜਿਹੜੀ ਉਹ ਦੇਣਾ ਕਰੀਏ।
ਇਮ ਵਿਚਾਰ ਸ੍ਰੀ ਸਤਿਗੁਰ ਧਰੈ।
ਇਸ ਤਰ੍ਹਾਂ ਦੀ ਜਿਹੜੀ ਸ੍ਰੇਸ਼ਟ ਵਿਚਾਰ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਆਪਣੀ ਚਿੱਤ ਵਿੱਚ ਧਾਰ ਰਹੇ ਹੈ।
ਜੋ ਹੁਕਮ ਜੇ ਨਿਕਟ ਲਿਖਾਰੀ।
ਜਦੋਂ ਵਿਚਾਰ ਪੱਕੀ ਹੋ ਗਈ ਹੈ ਲਿਖਾਰੀਆਂ ਨੂੰ ਕਹਿ ਦਿੰਦਾ ਵੀ ਹੁਕਮ ਨਾਮੇ ਲਿਖੋ ਛੇਤੀ ਦੇ।
ਹੈ ਮਸੰਦ ਗਨ ਦੇਸ਼ ਮਝਾਰੀ।
ਹਾਂ ਜਿਹਨੇ ਵੀ ਕਹਿੰਦੇ ਸਮੂਹ ਦੇਸਾਂ ਵਿੱਚ ਗੁਰੂ ਕੇ ਮਸੰਦ ਹਨ।
ਲਿਖੋ ਹੁਕਮ ਨਾਮੇ ਸਭ ਆਵੇ।
ਸਾਰੇ ਹੁਕਮ ਮਸੰਦਾਂ ਤਾਈ ਹੁਕਮ ਨਾਮੇ ਲਿਖ ਦਿਓ ਵੀ ਸੰਗਤਾਂ ਨੂੰ ਨਾਲ ਲੈ ਕੇ ਇੱਥੇ ਸ੍ਰੀ ਕੀਰਤਪੁਰ ਸਾਹਿਬ ਆ ਜਾ।
ਸੰਗ ਸੰਗਤਾਂ ਆਪਣੇ ਲਿਆਵੇ।
ਜਿੰਨੇ ਗੁਰੂ ਘਰ ਦੇ ਮਸੰਦ ਹੈ ਜਿੰਨੀਆਂ ਸਿੱਖ ਸੰਗਤਾਂ ਉਹਨਾਂ ਨੂੰ ਨਾਲ ਲੈ ਕੇ ਵੀ ਆਉਣ।
ਸੁਣ ਆਗਿਆ ਕਹ ਦੇਸ਼ ਵਿਦੇਸ਼।
ਜਿਹੜੇ ਲਿਖਾਰੀ ਗੁਰਸਿੱਖ ਆ ਗੁਰੂ ਕੀ ਆਗਿਆ ਸੁਣ ਕੇ ਦੇਸਾਂ ਪ੍ਰਦੇਸਾਂ ਵਿੱਚ
ਲਿਖ ਲਿਖ ਭੇਜੀ ਚਾਰ ਅਸ਼ੇਸ਼।
ਕਹਿੰਦੇ ਲਿਖ ਲਿਖ ਕੇ ਜਿਹੜੇ ਪੱਤਰਾਂ ਪੱਤਰਿਕਾਵਾਂ ਵਿਸ਼ੇਸ਼ ਕਰਕੇ ਸਾਰੇ ਥਾਵਾਂ ਵਿੱਚ ਭੇਜ ਦਿੱਤੀਆਂ।
ਹੁਤੇ ਦੂਰ ਸੇ ਪ੍ਰਥਮ ਬੁਲਾਏ।
ਜਿਹੜੇ ਕੋਈ ਗੁਰੂ ਕੇ ਮਸੰਦ ਕਹਿੰਦੇ ਦੂਰ ਰਹਿੰਦੇ ਸਨ ਉਹਨਾਂ ਨੂੰ ਪਹਿਲਾਂ ਪੱਤਰਿਕਾ ਭੇਜ ਕੇ ਕੋਲ ਬੁਲਾ ਲਿਆ।
ਧਨੀ ਮਸੰਦ ਬੁਲੰਦ ਸਬਾਏ।
ਸਾਰੇ ਮਸੰਦ ਹੈ ਸਾਰੇ ਕਹਿੰਦੇ ਵੱਡੇ ਧਨੀ ਹਨ ਮਾਇਆ ਅਮੀਰ ਹਨ।
ਜਾਏ ਹੁਕਮ ਨਾਮੇ ਜਬ ਦਏ।
ਜਦੋਂ ਹਲਕਾਰਿਆਂ ਨੇ ਕਹਿੰਦੇ ਜਾ ਕੇ ਗੁਰੂ ਕੇ ਹੁਕਮ ਨਾਮੇ ਉਹ ਮਸੰਦਾਂ ਨੂੰ ਦਿੱਤੇ ਹਨ।
ਪਾਠ ਮਸੰਦ ਸਭ ਤਿਆਰੀ ਕਏ।
ਉਹਨਾਂ ਹੁਕਮਨਾਮਿਆਂ ਨੂੰ ਪੜ ਕੇ ਮਸੰਦਾਂ ਨੇ ਸਾਰਿਆਂ ਨੇ ਚੱਲਣ ਦੀਆਂ ਤਿਆਰੀਆਂ ਕਰ ਲਈਆਂ।
ਲੇ ਕਰ ਸੰਗ ਸੰਗਤਾ ਬ੍ਰਿੰਦ।
ਹੁਕਮਨਾਮੇ ਵਿਚ ਲਿਖਿਆ ਉਸ ਸਾਰੀਆਂ ਸਮੂਹ ਸੰਗਤਾਂ ਨੂੰ ਆਪਣੇ ਨਾਲ ਲੈ ਲੈ ਕੇ
ਅਰਲੇ ਗੁਰ ਕੀ ਕਾਰ ਬਿਲੰਦ।
ਬਾਕੀ ਜਿਹੜੀ ਗੁਰੂ ਘਰ ਦੀ ਦਸਵੇਂ ਸਹੁੰ ਦੀ ਮਾਇਆ ਬਣਦੀ ਉਹ ਵੀ ਨਾਲ ਲੈ ਕੇ
ਕ੍ਰਮ ਕਰ ਪੰਥ ਉਲੰਘਤ ਆਏ।
ਨੰਬਰ ਵਾਰ ਰਸਤਾ ਲੰਘਦੇ ਹੋਏ ਆ ਗਏ ਹਨ
ਕੀਰਤਪੁਰ ਗੁਰ ਜਹਾ ਸੁਹਾਏ।
ਸ੍ਰੀ ਕੀਰਤਪੁਰ ਸਾਹਿਬ ਜਿੱਥੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੋਭ ਨੀਕ ਹੋ ਰਹੇ।
ਬ੍ਰਿੰਦ ਅਕੋਰਨ ਅਰ ਪੈ ਆਗੇ।
ਬੇਅੰਤ ਬੇਅੰਤ ਜਿਹੜੀਆਂ ਭੇਟਾਂ ਵਾ ਉਹ ਸਤਿਗੁਰੂ ਅੱਗੇ ਰੱਖਦੇ ਹਨ।
ਨਮਰੀ ਹੋਏ ਚਰਨ ਗੁਰ ਲਾਗੇ।
ਬਹੁਤ ਨੀਵੇ ਹੁੱਕ ਚੁੱਕ ਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨੀ ਲੱਗਦੇ ਨੇ।
ਬਲਖ ਬੁਖਾਰਾ ਆਦਿਕ ਪੁਰਗਨ।
ਜਿਵੇਂ ਕਹਿੰਦੇ ਬਲਖ ਬੁਖਾਰਾ ਆਦਿਕ ਲੈ ਬਹੁਤ ਸ਼ਹਿਰ ਹਨ।
ਪਸਚਮ ਦੇਸ਼ ਤੇ ਪਹੁੰਚੇ ਨਾਰਗਨ।
ਸ਼ਿਵ ਦੀ ਤਰਫੋਂ ਤੋਂ ਵੀ ਬਹੁਤ ਪੁਰਸ਼ ਪਹੁੰਚੇ ਹਨ।
ਸੰਗ ਮਸੰਦ ਲਏ ਮੁਲਤਾਨੀ।
ਜਿਹੜੇ ਮੁਲਤਾਨ ਤੋਂ ਚੱਲ ਕੇ ਆਏ ਮਸੰਦ ਉਹਨਾਂ ਨੇ ਨਾਲ ਮਸੰਗਤਾਂ ਨੂੰ ਲਿਆ ਹੋਇਆ।
ਸਿੱਖ ਗਨ ਅਨਕ ਉਪਾਇਨ ਠਾਨੀ।
ਮੁਲਤਾਨ ਸ਼ਹਿਰ ਦੇ ਅਨੇਕਾਂ ਸਿੱਖਾਂ ਨੇ ਬੇਅੰਤ ਭੇਟਾਵਾਂ ਵੀ ਲਿਆਂਦੀਆਂ ਨਾਲ।
ਦੱਖਣ ਦੇਸ਼ ਤੇ ਆਦਿ ਉਜੈਨ।
ਦੱਖਣ ਦੀ ਤਰਫ ਜਿਵੇਂ ਉਜੈਨ ਸ਼ਹਿਰ ਹੈ
ਚੱਲ ਪਹੁੰਚੇ ਗੁਰ ਦਰਸ਼ਨ ਐਨ।
ਫਿਰ ਸਾਰੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਦੇ ਪਾਵਨ ਪਵਿੱਤਰ ਦਰਸ਼ਨ ਦਾਰ ਲੈਣ ਲਈ ਕਰਨ ਲਈ ਆ ਪਹੁੰਚੇ ਕੀਰਤਪੁਰ ਸਾਹਿਬ।
ਅੰਗ ਬੰਗ ਆਦਿਕ ਜੇ ਦੇਸ਼,
ਅੰਗ ਕਹਿੰਦੇ ਉੜੀਸਾ ਹੈ, ਬੰਗ ਬੰਗਾਲਾ ਹੈ, ਇਹ ਬੰਗਾਲ ਹੈ, ਇਸ ਤੋਂ ਆਲੇ ਤੇ ਹੋਰ ਜਿਹੜੇ ਦੇਸ਼ ਹੈ।
ਕੌਣ ਗਿਣਹਿ ਪਹੁੰਚੇ ਸੋ ਅਸ਼ੇਸ਼,
ਕੌਣ ਕੌਣ ਕਹਿੰਦੇ ਗਿਣ ਕੇ ਦੱਸੀਏ ਸਾਰੇ ਜਾਣੇ ਜੋ ਪਹੁੰਚੇ ਇੱਥੇ ਉੜੀਸੇ ਤੋਂ ਜਾਂ ਬੰਗਾਲ ਤੋਂ।
ਵਸਤ ਅਨੂਠੀ ਮੁੱਲ ਵਡੇਰੀ,
ਹਾਂ ਅਨੋਖੀਆਂ ਵਸਤੂਆਂ ਬਹੁਤ ਤਕੜੇ ਮੁੱਲ ਦੀਆਂ,
ਦੁਰਲੱਭ ਲੈ ਆਏ ਤਿਸ ਬੇਰੀ,
ਬਹੁਤ ਔਖਿਆ ਹੋ ਕੇ ਲੱਭਦੀਆਂ ਉਹ ਕਹਿੰਦੇ ਲੈ ਕੇ ਆਏ ਹਨ ਉਸ ਵੇਲੇ।
ਅਨਕ ਪ੍ਰਕਾਰਨ ਵਸਤਰ ਅਜਾਇਬ,
ਅਨੇਕਾਂ ਤਰ੍ਹਾਂ ਦੇ ਵਸਤਰ ਅਜੀਬ ਕਿਸਮ ਦੇ ਚੱਲ ਜਿਹੀ,
ਹਰ ਪਹਿ ਦਰਸ ਕਰਹਿ ਗੁਰ ਸਾਹਿਬ,
ਜਦੋਂ ਗੁਰੂ ਮਹਾਰਾਜ ਦੇ ਦਰਸ਼ਨ ਕਰਦੇ ਇਸ ਤਰ੍ਹਾਂ ਦੇ ਵਸਤਰ ਵੀ ਭੇਟਾ ਕਰਦੇ ਨਾਲ ਹੀ।
ਤਿਮ ਪੂਰਬ ਕੇ ਚੱਲ ਕਰ ਆਏ,
ਇਵੇਂ ਜਿਹੜੇ ਚੜ੍ਹਦੀ ਤਰਫ ਰਹਿਣ ਵਾਲੇ ਮਸੰਦ ਜਾਂ ਸੰਗਤਾਂ ਉਹ ਵੀ ਚੱਲ ਕੇ ਆਉਂਦੀਆਂ।
ਢਾਕਾ ਆਦਿ ਦੇਸ਼ ਸਮਦਾਏ,
ਚੜ੍ਹਦੀ ਤਰਫ ਢਾਕਾ ਸ਼ਹਿਰ ਇਸ ਤੋਂ ਆਦਿ ਲੈ ਕੇ ਕਾਬਲ ਕੰਧਾਰ,
ਪੁਰ ਪਟਨੇ ਆਦਿਕ ਸਿੱਖ ਜੇਈ,
ਜਿਵੇਂ ਪਟਨਾ ਸ਼ਹਿਰ ਵੀ ਚੜ੍ਹਦੀ ਤਰਫ ਇਸ ਤੋਂ ਆਦਿ ਲੈ ਕੇ ਸਿੱਖ ਸੇਵਕ,
ਲਏ ਉਪਾਇਨ ਪਹੁੰਚੇ ਤੇਈ,
ਉਹ ਵੀ ਆਪੋ ਆਪਣੀ ਭੇਟਾਵਾਂ ਲੈ ਕੇ ਆ ਪਹੁੰਚੇ ਸ੍ਰੀ ਕੀਰਤਪੁਰ ਸਾਹਿਬ ਵਿਖੇ।
ਤਿਮ ਪਰਬਤ ਵਾਸੀ ਚੱਲ ਆਏ,
ਜਿਵੇਂ ਜਿਹੜੇ ਪਹਾੜਾਂ ਵਿਚ ਰਹਿਣ ਵਾਲੇ ਸਿੱਖ ਸੇਵਕ ਮਸੰਦ ਵੀ ਚੱਲ ਆਏ।
ਸਤਿਗੁਰ ਹਰਗੋਬਿੰਦ ਦਰਸਾਏ,
ਸਾਰਿਆਂ ਨੇ ਆ ਕੇ ਗੁਰੂ ਹਰਗੋਬਿੰਦ ਸਾਹਿਬ ਦੇ ਖੁੱਲੇ ਡੁੱਲੇ ਦਰਸ਼ਨ ਦਰਦਾਰ ਕੀਤੇ।
ਕੀਰਤਪੁਰ ਕੇ ਚਾਹ ਦਿਸ਼ ਡੇਰੇ,
ਕਿੱਧਰ ਕਿੱਧਰ ਦੇਖੀਏ ਕੀਰਤਪੁਰ ਸਾਹਿਬ ਦੇ ਪਾਸ ਚਾਰ ਛਪੇਰੇ ਡੇਰੇ ਹੀ ਡੇਰੇ, ਤੰਬੂ ਹੀ ਤੰਬੂ ਲੱਗੇ ਪਏ।
ਆਨ ਸੰਗਤਾਂ ਕੀਨ ਕਨੇ,
ਆ ਕੇ ਸੰਗਤਾਂ ਨੇ ਬੜੇ ਤੰਬੂ ਲਾ ਲੈਣਾ ਕੀਤੇ।
ਬੇਦੀ ਤ੍ਰੇਹਣ ਭੱਲੇ ਜੇਈ,
ਹਾਂ ਗੁਰੂ ਨਾਨਕ ਸਾਹਿਬ ਦੀ ਵੰਸ਼ ਜਿਹੜੀ ਬੇਦੀਆਂ ਦੀ ਹੈ, ਗੁਰੂ ਅੰਗਦ ਸਾਹਿਬ ਦੇ ਤੇਣ ਵੰਸ਼ ਵਿਚੋਂ, ਗੁਰੂ ਅਮਰਦਾਸ ਸਾਹਿਬ ਭੱਲਿਆਂ ਦੀ ਵੰਸ਼ ਵਿਚੋਂ ਜਿਹੜੇ ਸਾਹਿਬਜ਼ਾਦੇ ਹੈ।
ਅਨੁਸਾਰੀ ਗੁਰ ਪਹੁੰਚੇ ਤੇ,
ਜਿਹੜੇ ਗੁਰੂ ਹਰਗੋਬਿੰਦ ਸਾਹਿਬ ਦੇ ਆਗਿਆ ਅਨੁਸਾਰ ਹੋ ਕੇ ਚੱਲਣ ਵਾਲੇ ਉਹ ਸਾਰੇ ਸਾਹਿਬਜ਼ਾਦੇ ਭੱਲਿਆਂ ਤੇਣਾਂ ਦੇ ਬੇਦੀਆਂ ਦੇ ਆ ਪੁੱਜੇ ਕੀਰਤਪੁਰ ਸਾਹਿਬ।
ਜੰਗਲ ਦੇਸ਼ ਸੰਗਤਾ ਸੰਗ,
ਮਾਲਵੇ ਦੇ ਇਲਾਕੇ ਵਿਚੋਂ ਵੀ ਬਹੁਤ ਹੀ ਸੰਗਤਾਂ ਨਾਲ ਹੈ।
ਭਗਤੂ ਗਯੋ ਹਿਰਦੈ ਗੁਰ ਰੰਗ,
ਭਾਈ ਭਗਤੂ ਜਿਹੜਾ ਪੁੱਛੋ ਨਿਵਾਸੀ ਸੀ, ਇਹ ਵੀ ਗੁਰੂ ਮਹਾਰਾਜ ਦੇ ਪ੍ਰੇਮ ਰੰਗ ਵਿਚ ਰੰਗਿਆ ਹੋਇਆ ਗਿਆ ਸੰਗਤਾਂ ਨੂੰ ਲੈ ਕੇ।
ਤਿਮ ਭਾਈ ਬਹਿਲੋ ਚੱਲ ਆਯੋ,
ਐਵੇਂ ਭਾਈ ਬਹਿਲੋ ਜੀ ਵੀ ਚੱਲ ਕੇ ਆਏ ਹਨ।
ਸੰਗ ਅਨੇਕ ਗੁਰੂ ਸਿੱਖ ਲਿਆਯੋ,
ਅਨੇਕਾਂ ਜਿਹੜੇ ਗੁਰੂ ਕੇ ਸਿੱਖ ਸੇਵਕ ਉਨ੍ਹਾਂ ਨੂੰ ਨਾਲ ਲੈ ਕੇ ਆਇਆ ਹੈ।
ਇਤਿਹਾਦਿਕ ਗਿਆਨੀ ਜੇ ਗਿਆਨੀ ਭਏ,
ਇਸ ਤੋਂ ਲੈ ਕੇ ਜਿਹੜੇ ਭਾਈ ਭਗਤੂ ਬਾਈ ਬਹਿਲੋ ਆਦਿਕ ਬ੍ਰਹਮ ਗਿਆਨੀ ਹੋਏ,
ਗੁਰ ਤੇ ਮੰਜੀ ਪਦ ਕੋ ਲਏ,
ਇਨ੍ਹਾਂ ਨੇ ਗੁਰੂ ਮਹਾਰਾਜ ਦੇ ਪਾਸੋਂ ਗੁਰਮੁਖ ਪਦਵੀ ਜਿਹੜੀ ਹੈ ਸਿੱਖੀ ਦੇ ਪ੍ਰਚਾਰ ਲਈ ਪ੍ਰਾਪਤ ਕਰੀ ਹੋਈ ਹੈ।
ਸੋ ਸਭ ਆਏ ਗੁਰ ਕੇ ਦੁਆਰੇ,
ਉਹ ਸਾਰੇ ਜਿਹੜੇ ਗੁਰਮੁਖ ਪਦਵੀਆਂ ਵਾਲੇ ਸਿੱਖੀ ਦੇ ਪ੍ਰਚਾਰ ਕਰਨ ਨੀਯਤ ਕੀਤੇ ਗੁਰੂ ਕੇ ਦਰਬਾਰ ਆ ਗਏ।
ਭਾਈ ਭੀਰ ਬਹੁਪੁਰ ਪਰਵਾਰੇ,
ਬੜੀ ਭੀੜ ਹੋ ਗਈ ਹੈ ਕੀਰਤਪੁਰ ਸਾਹਿਬ ਦੇ, ਹਰ ਪਾਸੇ ਘੇਰਾ ਕੱਤਿਆ ਹੋਇਆ।
ਦਰਸ਼ਨ ਕਰਹਿ ਅਕੋਰ ਚੜਾਵੇ,
ਜਦੋਂ ਗੁਰੂ ਮਹਾਰਾਜ ਦਾ ਦੀਵਾਨ ਲੱਗਦਾ ਸਾਰੇ ਦਰਸ਼ਨ ਕਰਦੇ ਆ ਭੇਟਾਵਾਂ ਚੜਾਉਂਦੇ।
ਮਨ ਬਾਂਛਤ ਸਿੱਖ ਸੰਗਤ ਪਾ,
ਗੁਰੂ ਦੀਆਂ ਸਿੱਖ ਸੰਗਤਾਂ ਜੋ ਮਨ ਫਲ ਚਾਹੁੰਦਾ ਉਹ ਪਾਉਂਦੀਆਂ ਹਨ।
ਮਦਰ ਦੇਸ਼ ਲਾਭਪੁਰ ਤੇ ਆਦਿ,
ਜਿਵੇਂ ਕਹਿੰਦੇ ਮਾਝਾ ਦੇਸ਼ ਲਾਹੌਰ ਤੋਂ ਆਦਿ ਲੈ ਕੇ
ਸਿੱਖ ਆਏ ਦੇਖੇ ਅਹਿਲਾਦ,
ਸਾਰੇ ਸਿੱਖ ਚੱਲ ਕੇ ਆਏ ਆ ਗੁਰੂ ਮਹਾਰਾਜ ਨੂੰ ਦੇਖ ਕੇ ਆਨੰਦ ਹੋ ਰਹੇ।
ਪ੍ਰਥਮ ਗੁਰਨ ਤੇ ਮੰਜੀ ਲਹੇ,
ਇਹਨਾਂ ਨੇ ਪਹਿਲਿਆਂ ਸਤਿਗੁਰਾਂ ਤੋਂ ਵੀ ਗੁਰਮੁਖ ਪਦਵੀਆਂ ਲਈਆਂ ਸਿੱਖੀ ਦੇ ਪ੍ਰਚਾਰ ਲਈ।
ਪਹੁੰਚੇ ਤੇ ਜੀਵਤ ਜੇ ਰਹੇ, ਪਹੁੰਚੇ ਤੇ ਪੰਚੋਹ ਤੇ ਜੀਵਤ ਜੇ ਰਹੇ,
ਹਾਂ ਪੰਜਾਂ ਸਤਿਗੁਰਾਂ ਮਹਾਰਾਜ ਪੰਜੇ ਗੁਰੂ ਸਤਿਗੁਰਾਂ ਦੇ ਸਮੇਂ ਤੋਂ ਲੈ ਕੇ ਜਿਹੜੇ ਅਜੇ ਵੀ ਜਿਉਂਦੇ ਰਹੇ,
ਸੋ ਸਭ ਆਏ ਚਿਤਵਤ ਐਸੇ,
ਉਹ ਸਾਰੇ ਪੰਜੇ ਸਤਿਗੁਰਾਂ ਤੋਂ ਜਿਹੜੇ ਬਰਸਾਏ ਹੈ ਤੇ ਜਿਉਂਦੇ ਹੈ, ਉਹ ਆਏ ਹੈ ਚਿਤ ਵਿਚ ਇਸ ਤਰ੍ਹਾਂ ਸੋਚ ਰਹੇ ਹੈ।
ਗੁਰ ਨੇ ਕਰੇ ਇਕੱਠੇ ਕੈਸੇ,
ਵੀ ਗੁਰੂ ਹਰਗੋਬਿੰਦ ਸਾਹਿਬ ਛੇਵੇਂ ਪਾਤਸ਼ਾਹ ਨੇ ਸਾਰੇ ਕਿਸ ਤਰ੍ਹਾਂ ਸਾਨੂੰ ਅਜੇ ਇੱਥੇ ਇਕੱਠਿਆਂ ਕੀਤਾ,
ਕਿਨੂੰ ਕਿਉਂ ਨਾ ਜਾਣੀ ਬਾਤ,
ਕਿਸੇ ਨੇ ਵੀ ਕਿਸੇ ਤਰ੍ਹਾਂ ਇਹ ਗੱਲਬਾਤ ਨਾ ਜਾਣੀ ਨਾ ਸਮਝੀ।
ਸੁਣ ਸੁਣ ਹੁਕਮ ਪਹੁੰਚ ਆਵਦਾ,
ਹਾਂ ਗੁਰੂ ਕੇ ਹੁਕਮ ਨਾਮੇ ਸੁਣ ਕੇ ਪੜ੍ਹ ਕੇ ਸਾਰੇ ਕਹਿੰਦੇ ਪ੍ਰਗਟ ਹੀ ਇੱਥੇ ਆ ਪਹੁੰਚੇ।
ਦੇਸ਼ ਦੁਆਬਾ ਪੁਨਃ ਪੁਆਦ,
ਜਿਵੇਂ ਦੁਆਬਾ ਦੇਸ਼ ਹੈ ਇਧਰੋਂ ਵੀ ਪੁਨਃ ਪੁਆਧ ਵੱਲੋਂ ਆ ਜਿਹੜਾ ਖਰੜ ਸਮਰਾਲਾ ਸਰਹੰਦ ਆਦਿ ਕਡਾਲਾ ਇਧਰੋਂ ਆ ਪਹੁੰਚੇ।
ਹੋਰ ਗ੍ਰਾਮਨ ਤੇ ਸੁਨ ਸਿੱਖ ਸਾਧ,
ਹੋਰ ਸ਼ਹਿਰਾਂ ਤੋਂ ਪਿੰਡਾਂ ਤੋਂ ਸਾਧੂ ਸਿੱਖ ਸੁਣ ਸੁਣ ਕੇ
ਆਨ ਪਹੁੰਚੇ ਸਤਿਗੁਰ ਪੁਰ,
ਸਾਰੇ ਗੁਰੂ ਮਹਾਰਾਜ ਦੀ ਪੂਰੀ ਕੀਰਤਪੁਰ ਸਾਹਿਬ ਆ ਪਹੁੰਚੇ ਨੇ।
ਪੁਰ ਵਹਿ ਕਰਹਿ ਕਾਮਨਾ ਔਰ ਮੈਂ,
ਪੁਰ ਦੇ ਵਿਚ ਕਾਮਨਾ ਕਰਦੇ ਮਹਾਰਾਜ ਦੇ ਦਰਸ਼ਨ ਕਰਕੇ ਪੂਰੀਆਂ ਕਰ ਲੈਂਦੇ।
ਪੁਨ ਸਤਿਗੁਰ ਦਾਸੀ ਸਮਝਾਈ,
ਫਿਰ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਘਰ ਦੀ ਇੱਕ ਜਿਹੜੀ ਦਾਸੀ ਸੀ ਉਸ ਨੂੰ ਕੋਲ ਬੁਲਾ ਕੇ ਸਮਝਾਇਆ।
ਪੱਠੀ ਨੁਖਾ ਢਿੱਗ ਸਗਲ ਸੁਣਾਈ,
ਉਹ ਆਪਣੀ ਨੂੰਹ ਜਿਹੜੀ ਨਿਹਾਲ ਕੌਰ ਹੈ ਗੁਰਦਿੱਤੇ ਦੇ ਘਰ ਵਾਲੀ ਉਹਦੇ ਕੋਲ ਭੇਜੀ, ਉਹਨੂੰ ਸਭ ਸੁਣਾਇਆ ਗੱਲ।
ਹੀਰ ਮਲ ਨਿਜ ਸੁੱਤ ਕੋ ਆਨਾ
ਹੋ, ਸਾਡੀ ਨੂੰਹ ਨਿਹਾਲ ਕੌਰ ਗੁਰਦਿੱਤੇ ਦੇ ਘਰ ਵਾਲੀ ਨੂੰ ਕਹੋ ਵੀ ਆਪਣੇ ਪੁੱਤਰ ਧੀਰ ਮਲ ਨੂੰ ਤੂੰ ਇੱਥੇ ਲੈ ਆ।
ਮਿਲਹਿ ਸਬਨ ਸੋ ਹੁਕਮ ਬਖਾਨਾ,
ਵੀ ਹੁਕਮ ਨੂੰ ਕਹੋ ਵੀ ਹੁਣ ਸਾਰੀਆਂ ਸੰਗਤਾਂ ਆਈਆਂ ਵੀ ਆ ਕੇ ਸਭ ਨੂੰ ਮਿਲ ਜੁਲ ਲੈ।
ਸੁਨ ਕਮਨੀ ਤਬ ਪੁਰ ਕਰ ਤਾਰ,
ਗੁਰੂ ਹਰਗੋਬਿੰਦ ਸਾਹਿਬ ਦੀ ਜਿਹੜੀ ਨੂੰਹ ਹੈ ਗੁਰਦਿੱਤਾ ਜੀ ਦੇ ਘਰ ਵਾਲੀ ਨਿਹਾਲ ਕੌਰ ਸੁਣ ਕੇ ਕਰਤਾਰਪੁਰ ਸਾਹਿਬ ਵੱਲ ਨੂੰ ਚੱਲ ਗਈ।
ਸੁਤ ਸੋ ਜਾਏ ਮਿਲੀ ਹਿਤ ਧਾਰ,
ਬੜਾ ਪ੍ਰੇਮ ਧਾਰ ਕੇ ਆਪਣੇ ਵੱਡੇ ਪੁੱਤਰ ਧੀਰ ਮਲ ਨਾਲ ਜਾ ਮਿਲੀਏ।
ਧੀਰ ਮਲ ਕੋ ਬਹੁ ਸਮਝਾਇਓ,
ਫਿਰ ਆਪਣੇ ਪੁੱਤਰ ਧੀਰ ਮਲ ਨੂੰ ਉਸਨੇ ਬਹੁਤ ਸਮਝਾਇਆ ਬੁਝਾਇਆ।
ਅਬ ਗਮ ਨਹ ਤੁਝ ਗੁਰੂ ਬੁਲਾਏ,
ਪੁੱਤਰ ਧੀਰ ਮਲ ਤੂੰ ਹੁਣ ਚੱਲ, ਤੈਨੂੰ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉੱਥੇ ਬੁਲਾਇਆ।
ਸ੍ਰੀ ਹਰ ਰਾਏ ਅਨੁਜ ਹੈ ਤੇਰੇ,
ਕਿਉਂਕਿ ਤੂੰ ਜਾਣਦਾ ਹੀ ਆ ਰਾਏ ਸਾਹਿਬ ਜੀ ਤੇਰੇ ਛੋਟੇ ਭਰਾ।
ਤਿਸ ਪਰ ਗੁਰ ਕੋ ਰੁਖ ਬਹੁ ਤੇਰੇ,
ਉਹਨਾਂ ਉੱਪਰ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਬਹੁਤਾ ਖਿਆਲ ਦੇਖ ਰਿਹਾ ਜਾਂਦਾ ਵੀ ਸ਼ਾਇਦ ਗੁਰਤਾ ਗੱਦੀ ਉਹਨੂੰ ਹੀ ਦੇਣ।
ਲਖੀ ਜਾਏ ਅਰ ਬਿਦਤੀ ਬਾਤ,
ਕਹਿੰਦੇ ਜਾਣੀ ਜਾਂਦੀ ਹੈ ਗੱਲ ਪ੍ਰਗਟ ਵੀ ਹੋ ਗਈ ਹੈ।
ਤਿਸ ਕੋ ਗੁਰਤਾ ਦੇ ਅਵਦਾਤ,
ਪ੍ਰਗਟੀ ਸਾਰੀਆਂ ਸੰਗਤਾਂ ਵਿਚ ਗੁਰੂ ਹਰਗੋਬਿੰਦ ਸਾਹਿਬ ਜੀ ਹਰਾਏ ਸਾਹਿਬ ਨੂੰ ਗੁਰਤਾ ਗੱਦੀ ਦੇ ਬਣਗੇ।
ਜੇ ਨਿਕਟ ਰਹਿ ਅਨਸਾਰੀ,
ਪੁੱਤਰ ਧੀਰ ਮਲ ਜੇ ਤੂੰ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ ਰਹੇਗਾ ਤੇ ਉਹਨਾਂ ਦੇ ਆਗਿਆ ਅਨੁਸਾਰੀ ਹੋਵੇ।
ਜੇ ਸਟ ਭਰਾਤ ਮਹਾ ਮਤ ਧਾਰੀ,
ਕਿਉਂਕਿ ਤੂੰ ਹਰਾਏ ਸਾਹਿਬ ਦਾ ਵੱਡਾ ਭਰਾ ਹੈ, ਬੜਾ ਕਹਿੰਦੇ ਚੰਗੀ ਅਕਲ ਮਤ ਧਾਰਨ ਵਾਲਾ ਹੈ।
ਉਚਿਤ ਹੈ ਗਾਦੀ ਪਰ ਬੈਠਣ,
ਹਾਂ ਗੁਰਦਿੱਤਾ ਜੀ ਸਮਾ ਗਏ ਹਨ, ਤੂੰ ਕਹਿੰਦੇ ਗੁਰਦਿੱਤਾ ਜੀ ਦਾ ਵੱਡਾ ਪੁੱਤਰ ਹੈ, ਜਿਸ ਕਰਕੇ ਗੁਰਤਾ ਗੱਦੀ ਦੇ ਉੱਪਰ ਬੈਠਣ ਤੂੰ ਯੋਗ ਹੈ।
ਸਿੱਖ ਸੰਗਤ ਸਭ ਕੀਨ ਇਕੈਠਨ,
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਇਸ ਵੇਲੇ ਜਿੰਨੀਆਂ ਸਿੱਖ ਸੰਗਤਾਂ ਦੇਸਾਂ ਪ੍ਰਦਾਸੀਆਂ ਦਾ ਬੁਲਾ ਕੇ ਕੀਰਤਪੁਰ ਸਾਹਿਬ ਇਕੱਠੀਆਂ ਕਰ ਲਈਆਂ।
ਪ੍ਰਿਥਕ ਰਹਿਣ ਤੁਜ ਕਿਉਂ ਬਨ ਆਵੇ,
ਪੁੱਤਰ ਧੀਰ ਮਲ ਤੈਨੂੰ ਹੁਣ ਸਾਰਿਆਂ ਤੋਂ ਵੱਖਰਾ ਰਹਿਣਾ ਕਿਵੇਂ ਬਣਿਆ, ਕਿਵੇਂ ਚੰਗਾ ਲੱਗਦਾ।
ਗੁਰ ਤੇ ਗੁਰਤਾ ਕਿਉਂ ਨਹਿ ਪਾਵੇ,
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਪਹੁੰਚ ਕੇ ਗੁਰਤਾ ਗੱਦੀ ਦਾ ਤਖ਼ਤ ਕਿਉਂ ਨਹੀਂ ਪਾ ਲੈਂਦਾ।
ਇਤਿਹਾਸਿਕ ਸਮਝਾਏ ਕਨੇਰਾ,
ਇਸ ਤਰ੍ਹਾਂ ਮਾਂ ਨੇ ਕਹਿੰਦੇ ਧੀਰ ਮਲ ਨੂੰ ਬਹੁਤਾ ਸਮਝਾਇਆ ਬੁਝਾਇਆ।
ਧੀਰ ਮਲ ਸੁਣ ਕਰ ਤੇ ਸਵੇਰਾ,
ਆਪਣੀ ਮਾਤਾ ਜੀ ਆ ਗੱਲਾਂ ਸੁਣ ਸੁਣ ਕੇ ਉਸ ਵੇਲੇ ਧੀਰ ਮਲ ਨੇ
ਮੋਟਿਗ ਆਹ ਗ੍ਰੰਥ ਵਡਿਆਈ,
ਕਹਿਣ ਲੱਗਾ ਇਹ ਮਾਤਾ ਮੇਰੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਕਰਕੇ ਬਹੁਤ ਵੱਡੀ ਵਡਿਆਈ ਹੈ।
ਤੁਸੀਂ ਜੋਰ ਲਿਓ ਗੁਰਤਾ ਪਾਈ,
ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਲ ਤੇ ਨਾਲ ਮੈਂ ਗੁਰਤਾ ਗੱਦੀ ਵੀ ਪਾ ਲਉ, ਗੁਰੂ ਵੀ ਬਣ ਜਾਉ।
ਆਹ ਵਡਣ ਕੀ ਵੱਡੀ ਨਿਸ਼ਾਨੀ,
ਕਿਉਂਕਿ ਜਿਹੜੇ ਵੱਡੇ ਸਤਿਗੁਰੂ ਗੁਰੂ ਅਰਜਨ ਦੇਵ ਹੈ ਉਹਨਾਂ ਦੇ ਹੱਥਾਂ ਦੀ ਇਹ ਬਹੁਤ ਵੱਡੀ ਮੇਰੇ ਕੋਲ ਨਿਸ਼ਾਨੀ ਹੈ।
ਸਿੱਖ ਸੰਗਤ ਆਸਕੋ ਨਹਿ ਮਾਨੀ,
ਐਸੀ ਕਿਹੜੀ ਸਿੱਖ ਸੰਗਤ ਹੈ ਜਿਹੜੀ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੀ ਨਹੀਂ ਪੂਜਦੀ।
ਰਹਿਓ ਪ੍ਰਥਮ ਹੀ ਪ੍ਰਿਥਕ ਇਸੀ ਤੇ,
ਕਹਿੰਦੇ ਇਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਕੋਲ ਰੱਖਣ ਵਾਸਤੇ ਤਾਂ ਮੈਂ ਸਾਰਿਆਂ ਤੋਂ ਵੱਖਰਾ ਹੋ ਕੇ ਹੁਣ ਤੱਕ ਰਹਿ ਰਿਹਾ।
ਲੈ ਨਾ ਸਕੇ ਕੋ ਗ੍ਰੰਥ ਜਿਸੀ ਤੇ,
ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਵਿੱਤਰ ਸਰੂਪ ਮੈਥੋਂ ਕੋਈ ਹੋਰ ਨਾ ਲੈ ਸਕੇ।
ਤੁਰ ਕੇਸ਼ਰ ਸੋ ਮਮ ਬਨ ਆਈ,
ਬਾਕੀ ਜਿਹੜਾ ਅੱਜ ਦਾ ਸ਼ਾਹਜਹਾਂ ਮੁਸਲ ਜਾਨ ਆ ਉਹਦੇ ਨਾਲ ਮੇਰੀ ਚੰਗੀ ਕਹਿੰਦੇ ਮਿੱਤਰਤਾ ਬਣ ਆਈ।
ਪੁਰ ਰਾਖਾ ਅਸਵਾਰ ਚੜਾਈ,
ਮੈਂ ਤਾਂ ਕਹਿੰਦੇ ਲਾਹੌਰ ਸ਼ਹਿਰ ਵੱਲੋਂ ਆਪਣੇ ਵੱਲੋਂ ਘੋੜ ਸਵਾਰ ਚਲਾਈ ਰੱਖਦਾ, ਉਹਦੇ ਨਾਲ ਕੋਈ ਨਾ ਕੋਈ ਗੱਲਬਾਤ ਕਰਨ ਵਾਸਤੇ ਭੇਜਦਾ ਹੀ ਰਹਿੰਦਾ।
ਦਿਓ ਨੌਕਰੀ ਬਿਗੜੈ ਨਾਹੀ, ਦਿਓ ਨੌਕਰੀ ਬਿਗੜੈ ਨਾਹੀ,
ਇਸੇ ਤਰ੍ਹਾਂ ਆਪਣੇ ਜਿਹੜੇ ਕੋਈ ਸੂਰ ਵੀਰ ਹੈ ਸੇਵਕ ਉਹਨਾਂ ਨੂੰ ਤਨਖਾਹ ਵੀ ਦਿੰਨਾ, ਜਿਸ ਕਰਕੇ ਮੇਰੇ ਨਾਲ ਕੋਈ ਵਿਗੜ ਨਾ ਜਾਏ।
ਸੁਖ ਸੋ ਬਸੋ ਸਦਾ ਪੁਰ ਮਾਹੀ,
ਮਾਮ ਕਰਤਾਰਪੁਰ ਦੇ ਵਿਚ ਬੜੇ ਸੁਖ ਆਰਾਮ ਨਾਲ ਬਸ ਰਿਹਾ ਹਾਂ।
ਇਮ ਸੁਨ ਪੁਨ ਨੇਤੀ ਸਮਝਾਇਓ,
ਇਸ ਤਰ੍ਹਾਂ ਦੀਆਂ ਗੱਲਾਂ ਮਾਤਾਂ ਧੀਰ ਮਲ ਦੀਆਂ ਸੁਣ ਕੇ ਫੇਰ ਮਾਂ ਨਿਹਾਲ ਕੌਰ ਨੇ ਸਮਝਾਇਆ,
ਤੂੰ ਬੁੱਧਵਾਨ ਕਰਹਿ ਮਨ ਪਾਇਓ,
ਧੀਰਮਲ ਪੁੱਤਰ ਤੂੰ ਆਪਣੇ ਆਪ ਨੂੰ ਬੁੱਧੀਵਾਨ ਮੰਨਦਾ ਤੇ ਮਨ ਭੋਲੀਆਂ ਮਨ ਮਰਜੀ ਕਰਦਾ ਹੈ।
ਤਉ ਵਿਚਾਰ ਹੇਰ ਮਨ ਮਾਹੀ,
ਤਾਂ ਵੀ ਪੁੱਤਰ ਤੂੰ ਆਪਣੇ ਮਨ ਦੇ ਤਾਂ ਵਿਚਾਰ ਕੇ ਦੇਖਣਾ,
ਬਿਗਰਹਿ ਕਹਾਂ ਗਏ ਗੁਰ ਪਾਹੀ,
ਜੇ ਭਲਾ ਗੁਰੂ ਹਰਗੋਬਿੰਦ ਸਾਹਿਬ ਦੇ ਪਾਸ ਤੂੰ ਚਲਿਆ ਗਿਆ ਤੇਰਾ ਭਲਾ ਕੀ ਵਿਗੜ ਜਾਊ।
ਗ੍ਰੰਥ ਨਛੀਨਹਿ ਤ੍ਰਾਸ ਜੇ ਧਰ,
ਜੇ ਤੂੰ ਇਹ ਡਰ ਧਾਰਦਾ ਵੀ ਜੇ ਮੈਂ ਗਿਆ ਗੁਰੂ ਗ੍ਰੰਥ ਸਾਹਿਬ ਨਾ ਕਿਤੇ ਖੋ ਲੈ,
ਨਹਿ ਨਿਜ ਸੰਗ ਲਿਜਾਵਨ ਕਰ,
ਤੂੰ ਕੱਲਾ ਚਲਾ ਜਾ ਗੁਰੂ ਗ੍ਰੰਥ ਸਾਹਿਬ ਦਾ ਨਾਲ ਸਰੂਪ ਲੈ ਕੇ ਹੀ ਨਾ ਜਾ।
ਜੇ ਗੁਰ ਕਿਰਪਾ ਤੋ ਹਿਪਾਰ ਧਾਰ,
ਹੇ ਪੁੱਤਰ ਜੇ ਗੁਰੂ ਹਰਗੋਬਿੰਦ ਸਾਹਿਬ ਤੇਰੇ ਤੇ ਕਿਰਪਾ ਧਾਰਨਗੇ,
ਗੁਰਤਾ ਗਾਦੀ ਪਰ ਬੈਠਾ,
ਫਿਰ ਤੇਰੇ ਛੋਟੇ ਭਰਾ ਹਰਾਏ ਸਾਹਿਬ ਨੂੰ ਛੱਡ ਕੇ ਤੈਨੂੰ ਗੁਰਤਾ ਗੱਦੀ ਤੇ ਤਖ਼ਤ ਤੇ ਬਿਠਾ ਦੇਣਗੇ।
ਬਨਹਿ ਬਾਤ ਤੋ ਸਭ ਬਿਦ ਤੇਰੀ,
ਫੇਰ ਤਾਂ ਵੇਖਲਾ ਪੁੱਤਰ ਤੇਰੀ ਜਿਹੜੀ ਗੱਲ ਬਾਤ ਸਭ ਤਰ੍ਹਾਂ ਕਰਕੇ ਚੰਗੀ ਬਣ ਜਾਏ।
ਜਿਤ ਕਿਤ ਪੂਜਾ ਹੋਏ ਕਨੇ,
ਜਦੋਂ ਤੂੰ ਕਹਿੰਦੇ ਦਾਦੇ ਗੁਰੂ ਨੇ ਗੁਰੂ ਬਣਾ ਦਿੱਤਾ, ਜਿੱਥੇ ਕਿੱਥੇ ਤੇਰੀ ਬੜੀ ਪੂਜਾ ਹੋਊਗੀ।
ਜੇ ਤੁਜ ਮਨ ਜੋ ਪਾਏ ਵਡਿਆਈ, ਜੇ ਤੁਵ ਮਨ ਜੋ ਪਾਏ ਵਡਿਆਈ,
ਕਰਕੇ ਤੇਰਾ ਛੋਟਾ ਭਰਾ ਹਰਾਏ ਸਾਹਿਬ ਗੁਰਤਾ ਗੱਦੀ ਵਡਿਆਈ ਪਾ ਲਵੇ।
ਤਉ ਭਲੀ ਜਾਨਹ ਮਨ ਪਾਈ,
ਤਾਂ ਵੀ ਕਹਿੰਦੇ ਤੂੰ ਆਪਣੇ ਮਨ ਵਿਚ ਮਨ ਪਾਉਂਦੀ ਹੀ ਗੱਲ ਜਾਣ।
ਤੋਹੇ ਚਾਚੇ ਜੇ ਗੁਰਤਾ ਪਾਵੇ,
ਹਾਂ ਤੇਰੇ ਜਿਹੜੇ ਚਾਚੇ ਹੈ ਸੂਰਜ ਮਲ ਹੈ ਅਣੀ ਰਾਏ ਹੈ ਤੇਗ ਬਹਾਦਰ ਹੈ, ਜੇ ਗੁਰਤਾ ਗੱਦੀ ਉਹਨਾਂ ਵਿਚ ਕੋਈ ਪਾਉਂਦਾ ਹੈ।
ਰਿਸ ਹੈ ਗੁਰੂ ਤੋ ਦੋਹੇ ਨਾ ਬਿਠਾਵੇ,
ਜੇ ਕਹਿੰਦੇ ਗੁੱਸੇ ਹੋ ਜਾਣ ਸਤਿਗੁਰ ਵਾਹਿਗੁਰੂ ਫਿਰ ਤੁਹਾਨੂੰ ਦੋਹਾਂ ਚੋਂ ਨਹੀਂ ਬਿਠਾਉਣਗੇ, ਉਹਨਾਂ ਨੂੰ ਕਿਸੇ ਨੂੰ ਕਰਾ ਦੇਣਗੇ।
ਜਾਂ ਤੇ ਸਮਝ ਚੱਲੋ ਗੁਰ ਪਾਸ।
ਇਸ ਕਰਕੇ ਪੁੱਤਰ, ਸਾਰੀ ਗੱਲਬਾਤ ਨੂੰ ਚੰਗੀ ਤਰ੍ਹਾਂ ਸਮਝ ਕੇ ਤੂੰ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕੋਲ ਚਲਾ ਜਾਓ,
ਆਪਣਾ ਭਲਾ ਕਰੋ ਨਿਰਜਾਸ।
ਹਾਂ, ਇਸ ਤਰ੍ਹਾਂ ਕਹਿੰਦੇ ਤੂੰ ਨਿਰਣਾ ਕਰ ਲੈ ਤੇ ਆਪਣਾ ਭਲਾ ਕਰ ਲੈ।
ਅਨਗਨ ਸੰਗਤ ਤਹ ਚੱਲ ਆਈ,
ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਨੇ ਥਾਂ ਥਾਂ ਹਨਖ ਹੁਕਮਨਾਮੇ ਭੇਜੇ, ਅਣਗਿਣਤ ਸੰਗਤ ਇੱਥੇ ਆਈ ਹੋਈ।
ਨਿਕਟ ਪਿਤਾਮੇ ਲਿਹੋ ਪੁਜਾਈ,
ਤੂੰ ਆਪਣੇ ਦਾਦੇ ਗੁਰੂ ਦੇ ਕੋਲ ਜਾ ਕੇ ਆਪਣੀ ਪੂਜਾ ਪ੍ਰਤਿਸ਼ਠਾ ਕਰਵਾ ਲੈ।
ਫੇਰ ਨਾ ਫੇਰ ਸਕੈ ਗੋ ਕੋ,
ਜਦੋਂ ਗੁਰੂ ਹਰਗੋਬਿੰਦ ਸਾਹਿਬ ਨੇ ਤੇਰੀ ਸਾਹਮਣੇ ਪੂਜਾ ਕਰਾ ਦਿੱਤੀ, ਫੇਰ ਕੋਈ ਨੀ ਮੋੜ ਸਕੇਗਾ, ਹਟਾ ਸਕੇਗਾ।
ਅਬ ਜੇ ਹੇਰ ਲੈਣਗੇ ਜੋ,
ਜਿਹੜੇ ਉੱਥੇ ਸਿੱਖ ਸੰਗਤ ਆਉਣਗੇ, ਜਦੋਂ ਉਹ ਦੇਖ ਲੈਣਗੇ ਵੀ ਇਹ ਧੀਰ ਮੱਲ ਨੂੰ ਗੁਰੂ ਮਹਾਰਾਜ ਨੇ ਪੂਜਾ ਕਰਾਈ, ਮੱਥੇ ਟਿਕਾਏ।
ਗਾਦੀ ਦੇਹ ਕਿਦਾ ਨਹ ਦੇਹ,
ਹੇ ਪੁੱਤਰ ਫੇਰ ਭਾਵੇਂ ਗੁਰੂ ਹਰਗੋਬਿੰਦ ਸਾਹਿਬ ਤੈਨੂੰ ਗੁਰਤਾ ਗੱਦੀ ਦੇਣ ਜਾਂ ਨਾ ਹੀ ਦੇਣ,
ਨਿਜ ਪੁੰਜ ਪੁੱਜ ਬਾਵਨ ਬੈਠ ਕਰੇ।
ਫੇਰ ਤੂੰ ਕਹਿੰਦੇ ਬੈਠ ਕੇ ਆਪਣੀ ਪੂਜਾ ਤਾਂ ਮੌਜ ਨਾਲ ਕਰਾਈ ਹੀ ਜਾਣਗੇ, ਤੈਨੂੰ ਸੰਗਤਾਂ ਨੂੰ ਤਾਂ ਪਤਾ ਚੱਲ ਜਾਏਗਾ ਨਾ ਵੀ ਇਹ ਬਾਬਾ ਗੁਰਦਿੱਤਾ ਦਾ ਵੱਡਾ ਪੁੱਤਰ ਹੈ।
ਇਮ ਸੁਨ ਕਰ ਹੋਇਆ ਤਬ ਤਿਆਰ।
ਇਸ ਤਰ੍ਹਾਂ ਮਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਧੀਰ ਮੱਲ ਅਖੀਰੀ ਕਹਿੰਦੇ ਵਡਿਆਈ ਦਾ ਭੁੱਖਾ ਵੀ ਚੱਲੀਏ, ਤਿਆਰ ਹੋ ਗਿਆ।
ਭਈ ਸਕਾਰ ਭਯੋ ਅਸਵਾਰ,
ਜਦੋਂ ਸਵੇਰ ਹੋਈ ਉਸੇ ਵੇਲੇ ਘੋੜਾ ਸਵਾਰ ਹੋ ਗਿਆ।
ਤੂਰਨ ਮਗ ਚੱਲ ਆਨ ਪਹੁੰਚਾ,
ਛੇਤੀ ਰਸਤਾ ਕਹਿੰਦੇ ਚੱਲਦਾ ਹੋਇਆ ਛੇਤੀ ਆ ਪੁੱਜਿਆ।
ਜਹਾਂ ਬਿਰਾਜਹ ਸਤਿਗੁਰ ਉੱਚਾ,
ਜਿੱਥੇ ਸਭ ਤੋਂ ਉੱਚੇ ਮਹਾਨ ਗੁਰੂ ਹਰਗੋਬਿੰਦ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਕੇ ਬਿਰਾਜ ਰਹੇ ਹੈ, ਉੱਥੇ ਕਹਿੰਦੇ ਮਾਂ ਦਾ ਸਿਖਾਇਆ ਗੁਰਤਾ ਗੱਦੀ ਦਾ ਲਾਲਚ ਕਰਕੇ ਲੋਭੀ ਬਣ ਕੇ ਆ ਪੁੱਜਿਆ ਹੈ। ਇੱਥੇ ਵੀ ਇਹਨੇ ਮੱਲੋ ਮੱਲੀ ਜਿਵੇਂ ਗੁਰੂ ਬਣ ਦੀ ਜੋ ਸ਼ਲਫ ਰੇ ਚੁਸਤੀ ਚਲਾਕੀ ਜੀ ਕੀਤੀ ਸੀ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਕਿਹਾ ਵੀ ਠੀਕ ਹੈ, ਸੁਖ ਸਾਂਦ ਰਾਜੀ ਖੁਸ਼ ਹੈ, ਇਸ ਨੇ ਫਿਰ ਆਪਣੀਆਂ ਸ਼ੇਖੀਆਂ ਆਪ ਹੀ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਸੀ। ਤੇ ਕੀਰਤਪੁਰ ਸਾਹਿਬ ਦਾ ਜਿਹੜਾ ਚੌੜਾ ਬਾਜ਼ਾਰ ਹੈ ਉੱਥੇ ਵੀ ਗੱਦੀ ਲਾ ਕੇ ਬਹਿ ਗਿਆ ਸੀ, ਤਾਂ ਕਿ ਸਿੱਖ ਸੰਗਤਾਂ ਨੂੰ ਪਤਾ ਲੱਗ ਜਾਵੇ ਵੀ ਗੁਰੂ ਹਰਗੋਬਿੰਦ ਸਾਹਿਬ ਤੋਂ ਬਾਅਦ ਹੁਣ ਜਗਤ ਗੁਰੂ ਇਹ ਧੀਰ ਮੱਲੀ ਹੈ। ਜਿਵੇਂ ਗੁਰਸਿੱਖਾਂ ਤੋਂ ਫਿਰ ਛਤਰਪੋਲਾ ਵੀ ਇਹ ਧੱਕੇ ਧੁੱਕੇ ਵੀ ਮਰਵਾ ਕੇ ਆਇਆ ਸੀ, ਇਹੋ ਜਿਹਾ ਵੀ ਇਹਦੇ ਨਾਲ ਹੋ ਜਾਏਗਾ, ਉਹ ਪ੍ਰਸੰਗ ਆਏਗਾ, ਉਹ ਜਿਵੇਂ ਆਏਗਾ ਆਪਾਂ ਅਗਲੇ ਦੀਵਾਨਾ ਵੀ ਸੁਣਾਂਗੇ। ਇੱਥੇ ਸਮਾਪਤੀ ਹੈ ਜੀ।
ਇਮ ਸੁਨ ਕਰ ਹੋਇਆ ਤਬ ਤਿਆਰ, ਭਈ ਸਕਾਰ ਭਇਓ ਅਸਵਾਰ, ਤੂਰਨ ਮਗ ਚੱਲ ਆਨ ਪਹੁੰਚਾ, ਜਹਾ ਬਿਰਾਜਹ ਸਤਿਗੁਰ ਊਚਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।